ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਪਾਵ ਸੁਹਾਵੇ ਜਾਣਤੋ ਤਿਰ ਜੁਲਦੇ ਸੀਸ ਸੁਹਾਵਾ ਚਰਨੀ ਮੁਖ ਸੁਹਾਵਾ ਜਾਣਤੋ ਜਸ ਗਾਵੈ ਜਿਉ ਪਿਆ ਤੋ ਸ਼ਰਨੀ ਤੈਂਡੇ ਬੰਦਸ ਮੈਂ ਕੋਈ ਨਾ ਡਿਠਾ ਤੂੰ ਨਾਨਕ ਮਨ ਪਾਣਾ ਕੋਲ ਕਮਾਈ ਤਿਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ ਤੁਮਰੀ ਸ਼ਰਨ ਤੁਮਾਰੀ ਆਸਾ ਤੁਮਹੀ ਸੱਜਣ ਸੁਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੀ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੀ ਚੈਨ ਸ਼ਾਹੇ ਹਰ ਦੋ ਆਲਮ ਸਾਹਿਬੇ ਕਮਾਲ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀਓ ਕਰੋ ਰਸਨਾ ਪਵਿੱਤਰ ਆਓ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ ਆਪ ਵਡਭਾਗੀ ਹੋ ਜੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਦਰਗਾਹ ਅੰਦਰ ਬੈਠ ਕੇ ਰੱਬੀ ਬਾਣੀ ਅਲਾਹੀ ਬਾਣੀ ਦਾ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ। ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਦੇ ਕੀਰਤਨੀਏ ਜਿਨ੍ਹਾਂ ਨੇ ਬੜੇ ਰਸ ਭਿੰਨੇ ਅੰਦਾਜ਼ ਵਿਚ ਉਸ ਮਾਲਕ ਦੀ ਕੀਰਤੀ ਕਰਦਿਆਂ ਹੋਇਆਂ ਸਾਨੂੰ ਕਰਤੇ ਨਾਲ ਜੋੜਿਆ। ਸਤਿਗੁਰੂ ਜੀ ਨੇ ਸੁਭਾਗ ਬਖਸ਼ਿਆ ਕੁਝ ਸਮਾਂ ਗੁਰਮਤ ਵਿਚਾਰਾਂ ਦੀ ਸਾਂਝ ਕਰੀਏ। ਜੋ ਲੜੀਵਾਰ ਪਾਵਨ ਬਾਣੀ ਦੀ ਵਿਚਾਰ ਚੱਲ ਰਹੀ ਹੈ ਇਸ ਅੰਦਰ ਮੇਰੇ ਪਾਤਸ਼ਾਹ ਜੀ ਅੱਜ ਕੀ ਬਖਸ਼ਿਸ਼ ਕਰਦੇ ਨੇ ਬੜੇ ਹੀ ਪਿਆਰ ਦੇ ਨਾਲ ਪਹਿਲਾਂ ਸਰਵਣ ਕਰੀਏ, ਫਿਰ ਜਿਵੇਂ ਮੇਰਾ ਮਾਲਕ ਤੌਫੀਕ ਬਖਸ਼ਿਸ਼ ਕਰੇਗਾ ਕੁਝ ਵਿਚਾਰ ਆਪ ਜੀਆਂ ਨਾਲ ਸਾਂਝੇ ਕਰਾਂਗਾ। ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਕਾਨੜਾ ਮਹੱਲਾ ਪੰਜਵਾਂ ਘਰ ਸਤਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤਿੱਖ ਬੂਝ ਗਈ ਗਈ ਮਿਲ ਸਾਧ ਜਨਾ ਪੰਚ ਭਾਗੇ ਚੋਰ ਸਹਿਜੇ ਸੁਖੈਨੋ ਹਰੇ ਗੁਣ ਗਾਵਤੀ ਗਾਵਤੀ ਦਰਸ ਪਿਆਰ ਰਹਾਓ ਜੈਸੀ ਕਰੀ ਪ੍ਰਭ ਸਿਉਂ ਪ੍ਰਭ ਮੋਸਿਓ ਮੋਸਿਓ ਐਸੀ ਹੋ ਕੈਸੇ ਕਰੋ ਹੀਉ ਤੁਮਾਰੇ ਬਲ ਬਲੇ ਬਲ ਬਲੇ ਬਲ ਗਈ ਪਹਿਲੇ ਪੈ ਸੰਤ ਪਾਏ ਧਿਆਏ ਧਿਆਏ ਪ੍ਰੀਤ ਲਾਏ ਪ੍ਰਭ ਥਾਨ ਤੇਰੋ ਕੇਹਰੋ ਜਿਤ ਜੰਤਨ ਕਰ ਵਿਚਾਰ ਅਨਕ ਦਾਸ ਕੀਰਤ ਕਰੇ ਤੁਹਾਰੀ ਤੋਈ ਮਿਲਿਓ ਜੋ ਭਾਵ ਤੋ ਜਨ ਨਾਨਕ ਠਾਕੁਰ ਰਹਿਓ ਸਮਾਏ ਏਕ ਤੂੰ ਹੀ ਤੂੰ ਹੀ ਤੂੰ ਹੀ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਆਓ ਪਿਆਰ ਵਿੱਚ ਭਿੱਜ ਕੇ ਇੱਕ ਵਾਰੀ ਉਚਾਰਨ ਕਰੋ ਜੀ ਸਤਨਾਮ ਤੇਰੀ ਵਾਹਿਗੁਰੂ ਫਿਰ ਉਚਾਰਨ ਕਰੀਏ ਜੀ ਸਤਨਾਮ ਤੇਰੀ ਵਾਹਿਗੁਰੂ ਅੱਜ ਦਾ ਇਹ ਮੁਬਾਰਕ ਸ਼ਬਦ ਜਿਸ ਦਾ ਮੂਲ ਪਾਠ ਆਪ ਜੀ ਨੇ ਹੁਣੇ ਸਰਵਣ ਕੀਤਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਾਨੜਾ ਰਾਗ ਅੰਦਰ ਬਖਸ਼ਿਸ਼ ਕਰ ਰਹੇ ਨੇ ਔਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 1305 ਤੇ ਇਸ ਬਾਇਮਾਨ ਹੈ ਗੁਰੂ ਸਵਾਰਿਓ ਇਸ ਮੁਬਾਰਕ ਸ਼ਬਦ ਅੰਦਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਜਿਹੜੀ ਮੇਰੇ ਅੰਦਰ ਦਰਸ਼ਨਾਂ ਦੀ ਪਿਆਸ ਸੀ ਉਹ ਮਿਟ ਗਈ ਉਹ ਪਿਆਸ ਇੱਕ ਤੇ ਜਿਹੜੀ ਅੰਦਰ ਤ੍ਰਿਸ਼ਨਾ ਦੀ ਅੱਗ ਬਲਦੀ ਹੈ ਉਹ ਮਨੁੱਖ ਨੂੰ ਮਾਲਕ ਤੋਂ ਦੂਰ ਲੈ ਜਾਂਦੀ ਹੈ ਉਹ ਅੱਗ ਨਾਮ ਦੁਆਰਾ ਬੁੱਝਦੀ ਹੈ ਹੋਰ ਕੋਈ ਉਹਦਾ ਢੰਗ ਤਰੀਕਾ ਨਹੀਂ ਹੈ ਤੇ ਪਾਤਸ਼ਾਹ ਜੀ ਇਹ ਬਖਸ਼ਿਸ਼ ਕਰਦੇ ਨੇ ਕਿ ਇੱਕ ਤੇ ਮਨੁੱਖ ਦੇ ਅੰਦਰ ਚੋਰ ਬੈਠੇ ਨੇ ਜਿਹੜੇ ਅੰਦਰੋਂ ਇਹਦੇ ਸ਼ੁਭ ਗੁਣਾਂ ਨੂੰ ਲੁੱਟਦੇ ਨੇ ਉਹਨਾਂ ਚੋਰਾਂ ਤੋਂ ਵੀ ਛੁਟਕਾਰਾ ਪਾਣਾ ਕਾਨੜਾ ਰਾਗ ਅੰਦਰ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਪੈ ਕਰਦੇ ਨੇ ਔਰ ਸੱਤਵੇਂ ਘਰ ਵਿੱਚ ਗਾਉਣ ਦੀ ਹਦਾਇਤ ਹੈ ਆਰੰਭ ਵਿੱਚ ਪਾਤਸ਼ਾਹ ਜੀ ਨੇ ਮੰਗਲ ਦਾ ਉਚਾਰਨ ਕੀਤਾ ਕਿ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉਹ ਪਰਿਪੂਰਨ ਪਰਮਾਤਮਾ ਉਹ ਇੱਕ ਹੈ ਔਰ ਉਹ ਅਦੁੱਤੀ ਹੈ ਉਹਦੇ ਵਰਗਾ ਹੋਰ ਕੋਈ ਵੀ ਨਹੀਂ ਆਪਾਂ ਪੜ੍ਹਨੇ ਆ ਗੁਣ ਇਹੋ ਹੋਰ ਨਾ ਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਪਰਮਾਤਮਾ ਤੇਰੇ ਵਰਗਾ ਕੋਈ ਵੀ ਨਹੀਂ ਤੂੰ ਅਦੁੱਤੀ ਹੈ ਔਰ ਉਸ ਨੂੰ ਕਿਸੇ ਨੇ ਪੈਦਾ ਨਹੀਂ ਕੀਤਾ ਉਹਦੀ ਹੋਂਦ ਆਪਣੇ ਆਪ ਤੋਂ ਹੈ ਜਿਹੜੀ ਚੀਜ਼ ਕਿਸੇ ਨੇ ਬਣਾਈ ਹੈ ਨਾ ਉਹ ਸਮੇਂ ਵਿੱਚ ਆਉਂਦੀ ਹੈ ਤੇ ਜਿਹੜੀ ਚੀਜ਼ ਸਮੇਂ ਵਿੱਚ ਆਉਂਦੀ ਹੈ ਸਮਾਂ ਇੱਕ ਦਿਨ ਉਹਨੂੰ ਮਿਟਾ ਦਿੰਦਾ ਹੈ ਕੋਈ ਵੀ ਚੀਜ਼ ਸਮੇਂ ਵਿੱਚ ਆਈ ਹੈ ਸਮਾਂ ਇੱਕ ਦਿਨ ਮਿਟਾ ਦੇਵੇਗਾ ਇੱਕ ਅਦੀਬ ਕਹਿੰਦਾ ਕਿ ਮਿਟੇ ਜ਼ਿੰਦਗੀ ਕੇ ਨਿਸ਼ਾਂ ਕੈਸੇ ਕੈਸੇ ਜ਼ਮੀਂ ਖਾ ਗਈ ਆਸਮਾਂ ਕੈਸੇ ਕੈਸੇ ਬੜੇ ਬੜੇ ਵੱਡੇ ਦਿਮਾਗਾਂ ਵਾਲੇ ਇੱਥੇ ਆਏ ਸਮੇਂ ਵਿੱਚ ਆਏ ਸਮੇਂ ਨੇ ਮਿਟਾ ਦਿੱਤੇ ਇੱਥੋਂ ਤੱਕ ਕਿ ਜਿਨ੍ਹਾਂ ਦੇ ਬਾਰੇ ਚ ਇਹ ਪੜ੍ਹਦੇ ਰਹੇ ਕਿ ਬ੍ਰਹਮਾ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਵਿਸ਼ਨੂੰ ਭੰਡਾਰੀ ਤੇ ਸ਼ਿਵਜੀ ਮੌਤ ਦੇਣ ਵਾਲਾ ਮੇਰੇ ਕਲਗੀ ਵਾਲੇ ਪਾਤਸ਼ਾਹ ਕਹਿੰਦੇ ਨੇ ਇਹ ਵੀ ਸਮੇਂ ਵਿੱਚ ਆਏ ਸਮੇਂ ਨੇ ਇੱਕ ਦਿਨ ਇਹਨਾਂ ਨੂੰ ਵੀ ਮਿਟਾ ਦਿੱਤਾ ਕਾਲ ਪਾਏ ਬ੍ਰਹਮਾ ਬਪ ਧਰਾ ਕਾਲ ਪਾਏ ਸ਼ਿਵਜੂ ਅਵਤਾਰਾ ਕਾਲ ਪਾਏ ਕਰਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਸਮੇਂ ਦਾ ਤਮਾਸ਼ਾ ਹੈ ਸਮੇਂ ਵਿੱਚ ਆਏ ਤੇ ਸਮੇਂ ਨੇ ਇੱਕ ਦਿਨ ਮਿਟਾ ਦਿੱਤੇ ਜੋ ਵੀ ਸਮੇਂ ਵਿੱਚ ਆਉਂਦਾ ਸਮਾਂ ਮਿਟਾ ਦਿੰਦਾ। ਅੱਜ ਇੱਕ ਮਕਾਨ ਬਣਾਇਆ, ਬੜਾ ਖੂਬਸੂਰਤ ਤੇ ਮਹੱਲ ਨਵਾਂ ਮਕਾਨ ਬਣਾਇਆ, 60-70 ਸਾਲ ਤੱਕ 100 ਸਾਲ ਤੱਕ ਪੁਰਾਣਾ ਹੋ ਜਾਏਗਾ। ਕਿੰਨੇ ਕੀਤਾ ਸਮੇਂ ਨੇ। ਅੱਜ ਬੱਚੇ ਦਾ ਜਨਮ ਹੋਇਆ, 20 ਸਾਲ ਤੱਕ ਜਵਾਨ ਹੋਵੇਗਾ, 70-80 ਸਾਲ ਤੱਕ ਬੁੱਢਾ ਹੋ ਜਾਏਗਾ। ਕਿੰਨੇ ਕਰ ਦਿੱਤਾ ਸਮੇਂ ਨੇ। ਜੋ ਵੀ ਸਮੇਂ ਵਿੱਚ ਆਉਂਦਾ ਸਮਾਂ ਇੱਕ ਦਿਨ ਮਿਟਾ ਦਿੰਦਾ। ਪਰਮਾਤਮਾ ਸਮੇਂ ਵਿੱਚ ਨਹੀਂ ਹੈ, ਇਸੇ ਕਰਕੇ ਪਰਮਾਤਮਾ ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਉਹ ਪਰਮਾਤਮਾ ਪਹਿਲਾਂ ਵੀ ਸੀ, ਹੁਣ ਵੀ ਹੈ ਤੇ ਅੱਗੋਂ ਵੀ ਰਹੇਗਾ। ਕੋਈ ਇਹ ਨਹੀਂ ਕਹਿ ਸਕਦਾ ਕਿ ਪਰਮਾਤਮਾ ਇੰਨੇ ਹਜ਼ਾਰ ਸਾਲ ਪਹਿਲਾਂ ਹੋਇਆ ਸੀ ਜਾਂ ਇੰਨੇ ਹਜ਼ਾਰਾਂ ਸਾਲ ਤੱਕ ਪਰਮਾਤਮਾ ਰਹੇਗਾ। ਨਹੀਂ, ਉਹ ਆਦ ਸੱਚ ਹੈ। ਸੱਚ ਤੋਂ ਭਾਵ ਹੈ ਜਿਹੜਾ ਕਦੇ ਮਿਟਦਾ ਹੀ ਨਹੀਂ, ਜਿਹੜਾ ਸਦੀਵੀ ਰਹਿੰਦਾ ਉਹ ਸੱਚ ਹੈ। ਕੇਵਲ ਪਰਮਾਤਮਾ ਸੱਚ ਹੈ, ਇਸੇ ਕਰਕੇ ਪਰਮਾਤਮਾ ਜਿਹੜਾ ਇਸ ਸਮੇਂ ਵਿੱਚ ਨਹੀਂ ਆਉਂਦਾ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਕਹਿ ਦਿੱਤਾ ਅਕਾਲ ਮੂਰਤ। ਕਾਲ ਕਹਿੰਦੇ ਨੇ ਸਮੇਂ ਨੂੰ, ਤੇ ਅਕਾਲ ਉਸ ਸਮੇਂ ਵਿੱਚ ਨਹੀਂ ਹੈ। ਸਮੇਂ ਨੇ ਪਰਮਾਤਮਾ ਨੂੰ ਬਣਾਇਆ, ਪਰਮਾਤਮਾ ਨੇ ਸਮੇਂ ਨੂੰ ਬਣਾਇਆ, ਸਮੇਂ ਨੇ ਪਰਮਾਤਮਾ ਨੂੰ ਨਹੀਂ ਬਣਾਇਆ। ਜਦੋਂ ਅਜੇ ਸਮਾਂ ਨਹੀਂ ਸੀ, ਪਰਮਾਤਮਾ ਉਦੋਂ ਵੀ ਸੀ। ਅਰਬਦ ਨਰਬਦ ਧੁੰਦੂ ਕਾਰਾ, ਧਰਨ ਨਾ ਗਗਨਾ ਹੁਕਮੇ ਅਪਾਰਾ, ਨਾ ਦਿਨ ਰਹਿਣ ਨਾ ਚੰਦ ਨਾ ਸੂਰਜ, ਸੁੰਨ ਸਮਾਧ ਲਗਾਏਂਦਾ। ਨਾ ਦਿਨ ਸੀ, ਨਾ ਰਾਤ ਸੀ, ਨਾ ਸੂਰਜ ਸੀ, ਨਾ ਚੰਦਰਮਾ ਸੀ, ਪਰਮਾਤਮਾ ਉਦੋਂ ਵੀ ਸੀ। ਉਹ ਪਰਮਾਤਮਾ ਉਦੋਂ ਵੀ ਸੀ। ਉਹਦੀ ਹੋਂਦ ਆਪਣੇ ਆਪ ਤੋਂ ਹੈ, ਉਹ ਅਜੂਨੀ ਹੈ, ਜੂਨੀਆਂ ਵਿੱਚ ਨਹੀਂ ਆਉਂਦਾ। ਤੈ ਭੰਗ ਇਹਦਾ ਅਰਥ ਹੈ ਉਹਦੀ ਹੋਂਦ ਆਪਣੇ ਆਪ ਤੋਂ ਹੈ, ਉਹਨੂੰ ਕਿਸੇ ਨੇ ਪੈਦਾ ਨਹੀਂ ਕੀਤਾ। ਇਸ ਕਰਕੇ ਉਹ ਪਰਮਾਤਮਾ ਜਿਹੜਾ ਉਹ ਅਦੁੱਤੀ ਹੈ। ਔਰ ਇਹ ਵੀ ਮੈਂ ਬੇਨਤੀ ਕਰਾਂ ਕਿ ਵੱਖ ਵੱਖ ਧਰਮਾਂ ਵਾਲਿਆਂ ਨੇ, ਜਿਵੇਂ ਬ੍ਰਹਿਮੰਡ ਵਿੱਚ ਧਮਾਕਾ ਹੋਇਆ, ਇਹ ਸ੍ਰਿਸ਼ਟੀ ਹੋਂਦ ਵਿੱਚ ਆਈ, ਤੇ ਜਿਸ ਤਰ੍ਹਾਂ ਦਾ ਕਿਸੇ ਨੂੰ ਸੁਣਾਈ ਦਿੱਤਾ, ਕਿਸੇ ਨੇ ਕਹਿ ਦਿੱਤਾ ਕਿ ਉਹ ਜਿਹੜੀ ਆਵਾਜ਼ ਸੀ ਨਾ, ਉਹ ਆਵਾਜ਼ ਸੀ, ਈਸਾਈ ਧਰਮ ਵਾਲੇ ਕਹਿੰਦੇ ਨੇ ਆਵਾਜ਼ ਸੀ ਲੋਗੋਸ, ਇਸਲਾਮ ਨੇ ਕਹਿ ਦਿੱਤਾ ਆਵਾਜ਼ ਸੀ ਕੁੰਨ। ਇਸੇ ਤਰ੍ਹਾਂ ਹੀ ਸਨਾਤਨ ਮਤ, ਉਹ ਕਹਿੰਦਾ ਆਵਾਜ਼ ਸੀ ਓਮ। ਔਰ ਇਹਨਾਂ ਨੇ ਤਿੰਨ ਦੇਵਤਿਆਂ ਦੇ ਨਾਮ ਨਾਲ ਜੋੜ ਦਿੱਤਾ, ਓਮ, ਬ੍ਰਹਮਾ, ਵਿਸ਼ਨ, ਮਹੇਸ਼। ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਕਿਹਾ ਨਹੀਂ, ਉਹ ਆਵਾਜ਼ ਸੀ ਓਅੰਕਾਰ। ਔਰ ਨਾਲ ਉਹਦੇ ਇੱਕ ਦਾ ਹਿੰਸਾ ਜੋੜਿਆ, ਇੱਕ ਈੜੀ ਨੂੰ ਸਿਹਾਰੀ ਕੱਕਾ ਇੱਕ ਨਹੀਂ ਲਿਖਿਆ, ਇੱਕ ਏਕਾ ਪਾ ਕੇ, ਤਾਂ ਕਿ ਕੋਈ ਹੋਰ ਨਾਲ ਉਹਦੇ ਕੋਈ ਦੇਵਤਿਆਂ ਦੇ ਨਾਮ ਨਾਲ ਨਾਲ ਜੋੜ ਦੇਵੇ। ਇਸ ਕਰਕੇ ਕਹਿ ਦਿੱਤਾ ਉਹ ਇੱਕੋ ਹੀ ਹੈ, ਉਹ ਪਰਮਾਤਮਾ ਇੱਕ ਓਅੰਕਾਰ, ਉਹ ਪਰਮਾਤਮਾ ਇੱਕ ਹੈ। ਔਰ ਉਹਦੀ ਪ੍ਰਾਪਤੀ ਫਿਰ ਕਿਵੇਂ ਹੁੰਦੀ, ਉਹਦੇ ਨਾਲ ਮਿਲਿਆ ਕਿਵੇਂ ਜਾਂਦਾ? ਫਿਰ ਮੇਰੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਗੁਰ ਪ੍ਰਸਾਦ, ਗੁਰੂ ਦੀ ਬਖਸ਼ਿਸ਼ ਦੁਆਰਾ। ਕਿਉਂਕਿ ਗੁਰੂ ਦਰਵਾਜ਼ਾ ਹੈ, ਗੁਰੂ ਐਂਟਰੈਂਸ ਹੈ, ਗੁਰੂ ਦਰ ਹੈ ਤੇ ਵਾਹਿਗੁਰੂ ਘਰ ਹੈ। ਪਹੁੰਚਣਾ ਘਰ ਤੱਕ ਹੈ, ਪਰ ਪਹਿਲਾਂ ਦਰਵਾਜ਼ੇ ਤੇ ਆਉਣਾ ਪਏਗਾ। ਜਿੱਡਾ ਮਰਜ਼ੀ ਵੱਡਾ ਘਰ ਹੋਵੇ, ਜੇ ਉਹਦਾ ਦਰਵਾਜ਼ਾ ਹੀ ਕੋਈ ਨਹੀਂ ਤੇ ਕਿਵੇਂ ਐਂਟਰ ਕਰਾਂਗੇ? ਨਹੀਂ ਹੋ ਸਕਦਾ। ਇਸ ਕਰਕੇ ਉਹ ਪਰਮਾਤਮਾ ਦਰ ਹੈ, ਉਸ ਦਰ ਤੱਕ ਪਹੁੰਚਣਾ। ਆਪਾਂ ਪੜ੍ਹਦੇ ਹਾਂ ਨਾ ਕਿ ਸੋ ਦਰ ਕੇ ਹਾ, ਸੋ ਘਰ ਕੇ ਹਾ, ਜਿਤ ਬਹਿ ਸਰਬ ਸੰਭਾਲੇ। ਉਸ ਘਰ ਤੱਕ ਪਹੁੰਚਣਾ ਪਰ ਪਹਿਲਾਂ ਗੁਰੂ ਕੋਲ ਆਉਣਾ ਪੈਣਾ, ਗੁਰੂ ਦਰ ਹੈ। ਪਹਿਲਾਂ ਗੁਰੂ ਕੋਲ ਆਵਾਂਗੇ ਤੇ ਗੁਰੂ ਕਿਰਪਾ ਕਰਕੇ ਫਿਰ ਵਾਹਿਗੁਰੂ ਦੇ ਨਾਲ ਮਿਲਾਪ ਕਰਵਾਉਂਦਾ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾ ਹੀ ਹੋ। ਗੁਰ ਪ੍ਰਸਾਦ, ਗੁਰੂ ਦੀ ਬਖਸ਼ਿਸ਼ ਦੁਆਰਾ ਹੀ ਪਰਮਾਤਮਾ ਦੇ ਨਾਲ ਮਿਲਾਪ ਹੁੰਦਾ। ਆਪਾਂ ਪੜ੍ਹਦੇ ਹਾਂ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਖ ਸੁਣਾਇਆ। ਕਹਿੰਦੇ ਨੇ ਕਿ ਗੁਰੂ ਤੇ ਪਰਮਾਤਮਾ ਨੇ ਆਪਣਾ ਆਪਾ ਗੁਰੂ ਵਿੱਚ ਹੀ ਟਿਕਾਇਆ ਹੋਇਆ, ਔਰ ਗੁਰੂ ਦਾ ਦਰਸ਼ਨ ਜਿਹੜਾ ਇਹ ਪਰਮਾਤਮਾ ਦਾ ਦਰਸ਼ਨ ਹੋ ਜਾਂਦਾ। ਨਾਨਕ ਸੋਧੈ ਸਿਮਰਤ ਬੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਉਸ ਅਕਾਲ ਪੁਰਖ ਵਾਹਿਗੁਰੂ ਤੇ ਗੁਰੂ ਵਿੱਚ ਅੰਤਰ ਨਹੀਂ। ਇਸ ਕਰਕੇ ਸਿੱਖ ਨੂੰ ਇਹ ਪ੍ਰੇਰਣਾ ਹੈ ਕਿ ਸਿੱਖਾ, ਜੇ ਤੂੰ ਵਾਹਿਗੁਰੂ ਨੂੰ ਮਿਲਣਾ ਹੀ ਤੇ ਪਹਿਲਾਂ ਗੁਰੂ ਦੇ ਚਰਨਾਂ ਵਿੱਚ ਆ, ਗੁਰੂ ਦੀ ਸ਼ਰਨ ਵਿੱਚ ਆਏਗਾ ਤੇ ਵਾਹਿਗੁਰੂ ਦੇ ਨਾਲ ਮਿਲਾਪ ਹੋਵੇਗਾ। ਪਰ ਗੁਰੂ ਕਿਹੜਾ? ਅੱਜ ਤੇ ਮੈਂ ਵੇਖਦਾ ਕਿ ਪੂਰਨ ਗੁਰਸਿੱਖ ਲੱਭਣਾ ਹੋਵੇ ਤੇ ਉਹ ਨਜ਼ਰ ਨਹੀਂ ਆਉਂਦਾ, ਪਰ ਜੇ ਨਕਲੀ ਗੁਰੂ ਵੇਖਣਾ ਤੇ ਹਰ ਪਿੰਡ ਚ ਹੀ ਕੋਈ ਨਾ ਕੋਈ ਦੁਕਾਨ ਖੋਲ ਕੇ ਬੈਠੇ, ਇੰਨੇ ਗੁਰੂ ਬਣ ਗਏ। ਗੁਰੂਆਂ ਦੀ ਗਿਣਤੀ ਅੱਜ ਬਹੁਤ ਜ਼ਿਆਦਾ ਹੈ, ਕਿਉਂਕਿ ਗੁਰੂ ਬਣਨਾ ਸੌਖਾ, ਸਿੱਖ ਬਣਨਾ ਬੜਾ ਔਖਾ ਜੀ। ਸਿੱਖੀ ਨੂੰ ਕਮਾਉਣਾ ਬਹੁਤ ਕਠਿਨ ਹੈ, ਔਰ ਗੁਰੂ ਬਣ ਕੇ ਬੈਠ ਗਏ। ਨਾਨਕ ਕੱਚੜਿਆਂ ਸਿਓ ਤੋੜ ਢੂੰਡ, ਸੰਤ ਸੱਜਣ ਪੱਕਿਆ, ਓਏ ਜੀਵੰਦੇ ਵਿਛੜੇ, ਓਏ ਮੋਇਆ ਨਾ ਜਾਈ ਛੋੜ। ਇੱਕ ਤੇ ਉਹ ਨੇ ਜਿਹੜੇ ਜਿਉਂਦੇ ਜੀ ਵਿਛੜੇ ਹੋਏ ਨੇ, ਪਰ ਜੇ ਪੱਕੇ ਨਾਲ ਜੁੜ ਜਾਂਗੇ ਤੇ ਉਹ ਮਰਨ ਤੋਂ ਬਾਅਦ ਵੀ ਸਾਥ ਨਹੀਂ ਜੇ ਛੱਡਦਾ, ਜੇ ਪੱਕੇ ਗੁਰੂ ਦੇ ਨਾਲ ਸਾਂਝ ਪੈ ਜਾਏ। ਉਹ ਹੈ ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਸ ਦੀ ਸੂਝ ਸਾਨੂੰ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ। ਪਹਿਲੇ ਜਾਮੇ ਅੰਦਰ ਹੀ ਪਾਤਸ਼ਾਹ ਜੀ ਨੂੰ ਪੁੱਛ ਲਿਆ, ਕਹਿਣ ਲੱਗੇ ਕਿ ਕਵਣ ਮੂਲ ਕਵਣ ਮਤ ਵੇਲਾ, ਕਵਣ ਗੁਰੂ ਜਿਸ ਕਾ ਤੂੰ ਚੇਲਾ। ਕਹਿਣ ਲੱਗੇ ਤੁਹਾਡਾ ਗੁਰੂ ਕੌਣ ਹੈ ਜਿਹਦੇ ਤੁਸੀਂ ਚੇਲੇ ਹੋ? ਤੇ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਫਿਰ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਤੁਰਤ ਧੁਨ ਚੇਲਾ। ਕਹਿਣ ਲੱਗੇ ਮੇਰਾ ਗੁਰੂ ਸ਼ਬਦ ਹੈ ਤੇ ਚੇਲਾ ਕੌਣ ਹੈ? ਸੁਰਤ ਹੈ। ਚੇਲਾ ਸੁਰਤ ਹੈ, ਸ਼ਬਦ ਦਾ ਤੇ ਸੁਰਤ ਦਾ ਮੇਲ ਹੈ। ਹੁਣ ਖਿਆਲ ਕਰਿਓ, ਜੇ ਗੁਰੂ ਬੈਠਾ ਹੋਵੇ ਧਰੀ ਵਿੱਚ ਤੇ ਚੇਲਾ ਬੈਠਾ ਹੋਵੇ ਜਾ ਕੇ ਮੌਂਟਰੀਅਲ, ਤੇ ਗੁਰੂ ਦੀ ਤੇ ਚੇਲੇ ਦੀ ਸਾਂਝ ਥੋੜੀ ਬਣੇਗੀ। ਚੇਲਾ ਤੇ ਉਹ ਹੈ ਜਿਹੜਾ ਗੁਰੂ ਦੇ ਨਾਲ ਹੋਵੇ, ਸ਼ਬਦ ਕਿਤੇ ਹੋਵੇ ਤੇ ਸੁਰਤ ਸਾਡੀ ਕਿਤੇ ਹੋਰ ਹੋਵੇ ਤੇ ਗੱਲ ਕਿਵੇਂ ਬਣੇਗੀ? ਗੱਲ ਉਦਣ ਹੀ ਬਣੇਗੀ ਜਿੱਦਣ ਸ਼ਬਦ ਤੇ ਸੁਰਤ ਦਾ ਮੇਲ ਹੋਵੇਗਾ। ਚੇਲਾ ਸੁਰਤ ਹੈ, ਕਿਉਂਕਿ ਸਰੀਰ ਗੁਰੂ ਨਹੀਂ। ਸਰੀਰ ਰੂਪ ਵਿੱਚ ਗੁਰੂ ਤੇ ਅੱਜ ਹੈ, ਕੱਲ ਨਹੀਂ ਹੋਵੇਗਾ, ਸਮਾਂ ਮਿਟਾ ਦੇਗਾ। ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਇੱਕ ਵਾਰੀ ਚਰਨ ਫੜ ਲਏ ਭਾਈ ਖੇਡਾ ਤੇ ਭਾਈ ਪ੍ਰਥਾ ਨੇ, ਚਰਨ ਨਹੀਂ ਛੱਡਦੇ ਤੇ ਪਾਤਸ਼ਾਹ ਕਹਿਣ ਲੱਗੇ ਭਾਈ ਖੇਡਾ ਭਾਈ ਪ੍ਰਥਾ ਤੁਸੀਂ ਚਰਨ ਕਿਉਂ ਨਹੀਂ ਛੱਡ ਰਹੇ? ਕਹਿੰਦੇ ਨੇ ਪਾਤਸ਼ਾਹ ਛੱਡ ਦਿਆਂਗੇ, ਪਰ ਸਾਡੇ ਨਾਲ ਇੱਕ ਵਾਅਦਾ ਕਰੋ, ਜਿਹੜੇ ਤੁਹਾਡੇ ਦਰਸ਼ਨ ਅੱਜ ਹੋ ਰਹੇ ਨੇ ਸਾਨੂੰ ਇਹ ਸਦੀਵੀ ਹੁੰਦੇ ਰਹਿਣ, ਵਾਅਦਾ ਕਰੋ। ਤੇ ਪਾਤਸ਼ਾਹ ਕਹਿਣ ਲੱਗੇ ਭਾਈ ਖੇਡਾ ਭਾਈ ਪ੍ਰਥਾ, ਸਰੀਰਾਂ ਦੇ ਦਰਸ਼ਨ ਕਦੇ ਸਦੀਵੀ ਨਹੀਂ ਹੁੰਦੇ, ਸਮੇਂ ਦੇ ਨਾਲ ਸਮਾਂ ਇੱਕ ਦਿਨ ਮਿਟਾ ਦਿੰਦਾ, ਜਿਹੜਾ ਸਮੇਂ ਵਿੱਚ ਆਇਆ ਨਾ ਉਹਨੂੰ ਸਮਾਂ ਮਿਟਾ ਦੇਵੇਗਾ। ਕਹਿਣ ਲੱਗੇ ਇੱਥੇ ਬੜਿਆਂ ਦੀਆਂ ਨੇਮ ਪਲੇਟਾਂ ਲੱਗੀਆਂ ਤੇ ਫਿਰ ਲੈ ਗਈਆਂ। ਸਾਹਿਬ ਜੀ ਦਾ ਪਾਵਨ ਬਚਨ ਭਾਈ ਸਾਹਿਬ ਜੀ ਲਿਖਦੇ ਨੇ, ਮਿਲੇ ਸਰੀਰ ਵਿਛੜ ਸਭ ਜਾਈ। ਕਹਿੰਦੇ ਨੇ ਸਰੀਰ ਮਿਲੇਗਾ ਫਿਰ ਵਿਛੋੜਾ ਪਵੇਗਾ। ਸ਼ਬਦ ਮਿਲੇ ਕਬੂ ਵਿਛੜ ਨਾ ਪਾਏ। ਪਰ ਕਹਿੰਦੇ ਨੇ ਸ਼ਬਦ ਦੇ ਨਾਲ ਸਾਂਝ ਪੈ ਗਈ ਨਾ ਤੇ ਕਦੇ ਵਿਛੋੜਾ ਨਹੀਂ ਪਵੇਗਾ, ਕਦੇ ਵੀ ਵਿਛੋੜਾ ਨਹੀਂ ਪਵੇਗਾ। ਸ਼ਬਦ ਸਦੀਵੀ ਹੈ। ਦੇਖੋ ਆਪਾਂ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਉਂਦੇ ਹਾਂ, ਉਹਨਾਂ ਦਾ ਜੋਤੀ ਜੋਤ ਪੁਰਬ ਵੀ ਮਨਾਇਆ ਜਾਂਦਾ, ਗੁਰਤਾ ਗੱਦੀ ਪੁਰਬ ਵੀ ਮਨਾਇਆ ਜਾਂਦਾ। ਪਰ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾਂਦਾ, ਜੋਤੀ ਜੋਤ ਪੁਰਬ ਮਨਾਇਆ ਜਾਂਦਾ, ਪਰ ਗੁਰਤਾ ਗੱਦੀ ਪੁਰਬ ਨਹੀਂ ਮਨਾਇਆ ਜਾਂਦਾ। ਕਿਉਂ? ਕਿਉਂਕਿ ਗੁਰੂ ਨਾਨਕ ਧੁਰੋਂ ਹੀ ਗੁਰੂ ਆਏ ਨੇ, ਧੁਰ ਤੋਂ ਹੀ। ਔਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦਾ ਪ੍ਰਕਾਸ਼ ਪੁਰਬ ਆਪਾਂ ਮਨਾਉਂਦੇ ਹਾਂ। ਗੁਰਤਾ ਗੱਦੀ ਪੁਰਬ ਮਨਾਇਆ ਜਾਂਦਾ, ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕਦੇ ਵੀ ਜੋਤੀ ਜੋਤ ਪੁਰਬ ਨਹੀਂ ਜੇ ਮਨਾਇਆ ਜੀ, ਕਿਉਂਕਿ ਸ਼ਬਦ ਸਦੀਵੀ ਹੈ, ਸ਼ਬਦ ਕਦੇ ਮਿਟਣਾ ਹੀ ਨਹੀਂ। ਇਸੇ ਕਰਕੇ ਨਾਂਦੇੜ ਸਾਹਿਬ ਦੀ ਧਰਤੀ ਤੇ ਜਦੋਂ ਮੇਰੇ ਪਾਤਸ਼ਾਹ ਜੀ ਨੇ ਰਸਮੀ ਤੌਰ ਤੇ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ ਹੈ ਨਾ, ਉਂਝ ਸ਼ੁਰੂ ਤੋਂ ਹੀ ਸ਼ਬਦ ਹੈ ਗੁਰੂ। ਪਰ ਇੱਕ ਰਸਮ ਜਦੋਂ ਪੂਰੀ ਕੀਤੀ, ਉਸ ਵੇਲੇ ਪਾਤਸ਼ਾਹ ਜੀ ਨੇ ਇੱਕ ਬਚਨ ਆਖਿਆ, ਇੱਕ ਅਦੀਬ ਨੇ ਬੜਾ ਸੋਹਣਾ ਲਿਖਿਆ, ਉਹ ਕਹਿੰਦੇ ਨੇ ਗੁਰੂ ਗ੍ਰੰਥ ਨੂੰ ਗੁਰਿਆਈ ਦਾ ਮੈਂ ਐਸਾ ਤਿਲਕ ਲਗਾਣਾ, ਇਸ ਜੋਤ ਨੇ ਫੇਰ ਕਦੇ ਨਹੀਂ ਜੋਤੀ ਜੋਤ ਸਮਾਣਾ। ਕਹਿੰਦੇ ਨੇ ਇਹ ਜੋਤ ਗੁਰੂ ਗ੍ਰੰਥ ਸਾਹਿਬ ਵਿੱਚ ਟਿਕ ਗਈ ਏ, ਔਰ ਇਹ ਕਦੇ ਵੀ ਜੋਤੀ ਜੋਤ ਨਹੀਂ ਸਮਾਏਗੀ, ਇਹ ਕਦੇ ਵੀ ਜੋਤੀ ਜੋਤ ਪੁਰਬ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਨਹੀਂ ਆਵੇਗਾ, ਸਦੀ ਵੀ ਹੈ। ਇਸ ਕਰਕੇ ਗੁਰੂ ਸ਼ਬਦ ਹੈ, ਸ਼ਬਦ ਦੇ ਨਾਲ ਸਾਂਝ ਪਾਣੀ, ਤੇ ਸਾਂਝ ਪੈਣੀ ਕਿਵੇਂ ਹੈ? ਸੁਰਤ ਦੁਆਰਾ, ਸੁਰਤ ਦੁਆਰਾ, ਸ਼ਬਦ ਤੇ ਸੁਰਤ ਦਾ ਮੇਲ ਹੈ। ਗੁਰੂ ਨਾਨਕ ਦੇ ਪਾਤਸ਼ਾਹ ਜੀ ਨੂੰ ਨਾ ਇੱਕ ਸਵਾਲ ਕੀਤਾ ਸੀ ਜੋਗੀਆਂ ਨੇ, ਉਹ ਕਹਿੰਦੇ ਨੇ ਇੱਕ ਬੜਾ ਪਿਆਰਾ ਬਚਨ ਆਉਂਦਾ ਗੁਰਬਾਣੀ ਦਾ, ਉਹਨਾਂ ਇੱਕ ਸਵਾਲ ਕੀਤਾ ਤੇ ਮੈਂ ਵੀ ਬੇਨਤੀ ਕਰਾਂ, ਸਵਾਲ ਜਿਹੜੇ ਨਾ ਹਮੇਸ਼ਾ ਉਹ ਬੰਦਾ ਕਰਦਾ ਹੁੰਦਾ ਜਿਹੜਾ ਅੰਦਰੋਂ ਪਰੇਸ਼ਾਨ ਹੈ, ਦੂਜਾ ਬੰਦਾ ਸਵਾਲ ਨਹੀਂ ਕਰਦਾ। ਜਿਹੜਾ ਅੰਦਰੋਂ ਪਰੇਸ਼ਾਨ ਹੋਏਗਾ ਨਾ ਉਹ ਸਵਾਲ ਕਰੇਗਾ। ਜਿਹੜਾ ਬੰਦਾ ਤੰਦਰੁਸਤ ਰਹਿੰਦਾ ਹੈ ਨਾ, ਖਿਆਲ ਕਰਿਓ, ਜਿਹੜਾ ਬੰਦਾ ਤੰਦਰੁਸਤ ਰਹਿੰਦਾ ਉਹ ਕਦੇ ਨਹੀਂ ਕਿਸੇ ਨੂੰ ਜਾ ਕੇ ਪੁੱਛਦਾ ਕਿ ਪਤਾ ਨਹੀਂ ਮੈਂ ਕਿਉਂ ਤੰਦਰੁਸਤ ਤੁਰਿਆ ਫਿਰਨਾ। ਪਰ ਜਿੱਦਣ ਬਿਮਾਰ ਹੋ ਗਿਆ ਉਦਣ ਵੀਹਾਂ ਨੂੰ ਜਾ ਕੇ ਪੁੱਛੇਗਾ ਕਿ ਮੈਂ ਤੇ ਕੁਝ ਮਾੜਾ ਖਾਂਦਾ ਵੀ ਨਹੀਂ, ਪਤਾ ਨਹੀਂ ਕਿਉਂ ਬਿਮਾਰ ਹੋ। ਜਦੋਂ ਪ੍ਰੋਫਿਟ ਆਉਂਦਾ ਉਦੋਂ ਕਦੇ ਨਹੀਂ ਕੋਈ ਕਹਿੰਦਾ ਕਿ ਪਤਾ ਨਹੀਂ ਮੈਨੂੰ ਕਿਉਂ ਪ੍ਰੋਫਿਟ ਆਈ ਜਾਂਦਾ। ਜਿੱਦਣ ਘਾਟਾ ਪੈ ਗਿਆ ਉਦਣ ਕਈਆਂ ਨੂੰ ਪੁੱਛਦਾ ਜਾ, ਕਿਉਂਕਿ ਪਰੇਸ਼ਾਨ। ਹੁਣ ਇਹਨਾਂ ਕੋਲ ਰਿੱਧੀਆਂ ਸਿੱਧੀਆਂ ਤੇ ਬੜੀਆਂ ਨੇ, ਪਰ ਅੰਦਰੋਂ ਪਰੇਸ਼ਾਨ ਨੇ। ਤੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੂੰ ਫਿਰ ਸਵਾਲ ਕਰਦੇ ਨੇ, ਕਹਿੰਦੇ ਨੇ ਦੁਨੀਆ ਸਾਗਰ ਦੁੱਤਰ ਕਹੀਏ ਕਿਉਂ ਕਰ ਪਾਈਏ ਪਾਰੂ, ਚਰਪਟ ਬੋਲੇ ਉਦੂ ਨਾਨਕ ਦੇ ਸੱਚਾ ਵਿਚਾਰ। ਚਰਪਟ ਨਾਥ ਇਹਨਾਂ ਦਾ ਮੁਖੀ ਹੈ ਤੇ ਉਹ ਕਹਿੰਦਾ ਕਿ ਐ ਅਵਦੂਤ ਨਾਨਕ ਇੱਥੇ ਵਿਚਾਰ ਦਿਓ ਕਿ ਇਹ ਦੁਨੀਆ ਇੱਕ ਐਸਾ ਸਾਗਰ ਹੈ, ਇਹਨੂੰ ਪਾਰ ਕਰਨਾ ਬੜਾ ਬਹੁਤ ਕਠਿਨ ਹੈ। ਤੁਸੀਂ ਵੇਖਦੇ ਹੋ ਕਿ ਕਦੀ ਕਦੀ ਆਪਾਂ ਸੁਣਦੇ ਹਾਂ ਕਿ ਫਲਾਣੇ ਥਾਂ ਤੇ ਬੇੜੀ ਡੁੱਬ ਗਈ ਤੇ ਇੰਨੇ ਬੰਦੇ ਮਾਰੇ ਗਏ, ਪਰ ਜਿਹੜਾ ਸੰਸਾਰ ਰੂਪੀ ਸਾਗਰ ਹੈ ਨਾ, ਇਹਦੇ ਵਿੱਚ ਜੀਵਨ ਦੀਆਂ ਬਹੁਤੀਆਂ ਬੇੜੀਆਂ ਡੁੱਬਦੀਆਂ ਜਾਂਦੀਆਂ ਨੇ, ਕੋਈ ਭਾਗਾਂ ਵਾਲੀ ਜਿਹੜੀ ਪਾਰ ਲੰਘਦੀ ਹੈ। ਬਹੁਤੀਆਂ ਡੁੱਬਦੀਆਂ। ਸਾਹਿਬ ਨੇ ਵੀ ਕਹਿ ਬਾਣੀ ਵਿੱਚ ਕਿ ਤਿੱਤ ਸਰਵਰੜੇ ਭੈਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ, ਪੰਖ ਜੋ ਮੋਹ ਪੱਗ ਨਹੀਂ ਚਾਲੈ, ਹਮ ਦੇਖਾ ਤਾਂ ਡੂਬੀ ਅਲੇ। ਇੰਨੇ ਮੋਹ ਦੇ ਚਿੱਕੜ ਚ ਪੈਰ ਫਸੇ ਨੇ, ਮੈਂ ਵੇਖਿਆ ਕਿ ਬਹੁਤੇ ਡੁੱਬਦੇ ਹੀ ਜਾ ਰਹੇ ਨੇ। ਕੋਈ ਵਿਰਲਾ ਜਿਹੜਾ ਪਾਰ ਲੰਘਦਾ। ਭਗਤ ਜਨਾਂ ਨੇ ਵੀ ਉੱਚੀ ਪੁਕਾਰ ਕੇ ਇਹ ਬੇਨਤੀ ਕੀਤੀ ਹੈ ਪਰਮਾਤਮਾ ਕੋਲ। ਕਹਿੰਦੇ ਨੇ ਕਿ ਹੇ ਪਰਮਾਤਮਾ, ਲੋਭ ਦੀਆਂ ਇੰਨੀਆਂ ਲਹਿਰਾਂ ਨੇ, ਵਾਸ਼ਨਾਵਾਂ ਦੀਆਂ ਹਨੇਰੀਆਂ ਨੇ, ਇਸ ਸੰਸਾਰ ਸਾਗਰ ਵਿੱਚ ਅਸੀਂ ਡੁੱਬਦੇ ਜਾ ਰਹੇ ਹਾਂ। ਲੋਭ ਲਹਿਰ ਅਤ ਨੀਚਰ ਬਾਜੈ, ਕਾਇਆ ਡੁੱਬੈ ਕੇਸਵਾ। ਕੇਸਵਾ ਪਰਮਾਤਮਾ ਨੂੰ ਆਖਦੇ ਨੇ। ਕੇਸੋ ਕੇਸੋ ਕੂਕੀਐ ਨਾ ਸੋਈਏ ਆਸਾਰ, ਰਾਤ ਦਿਨ ਕੇ ਕੂਕਣੇ ਕਭੀ ਕਿ ਸੁਣੇ ਪੁਕਾਰ। ਕਹਿਣ ਲੱਗੇ ਕਿ ਹੇ ਪਰਮਾਤਮਾ, ਇਹ ਕਾਇਆ ਡੁੱਬਦੀ ਜਾ ਰਹੀ ਹੈ। ਲੋਭ ਲਹਿਰ ਅਤ ਨੀਚਰ ਬਾਜੈ, ਕਾਇਆ ਡੁੱਬੇ ਕੇਸਵਾ। ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠਲਾ। ਕਹਿੰਦੇ ਨੇ ਹੇ ਪਰਮਾਤਮਾ, ਤੁਸੀਂ ਕਿਰਪਾ ਕਰੋ, ਸਾਨੂੰ ਤਰਨਾ ਵੀ ਨਹੀਂ ਆਉਂਦਾ। ਮੈਂ ਅਜਾਨ ਜਨ ਤਰਬੈ ਨਾ ਜਾਨੋ, ਬਾਪ ਬੀਠਲਾ ਬਾਂਹਦੇ। ਕਿਰਪਾ ਕਰੋ, ਤੁਸੀਂ ਆਪਣੀ ਬਾਂਹ ਅੱਗੇ ਕਰਕੇ ਸਾਨੂੰ ਫੜ ਲਓ ਤੇ ਸਾਨੂੰ ਬਚਾ ਲਓ ਇਸ ਸੰਸਾਰ ਸਾਗਰ ਤੋਂ। ਕਹਿਣ ਲੱਗੇ, ਦੁਨੀਆ ਸਾਗਰ ਦੁੱਤਰ ਕਹੀਏ, ਕਿਉਂ ਕਰ ਪਾਈਐ ਪਾਰੂ। ਚਰਪਟ ਬੋਲੈ ਅਵਧੂ ਨਾਨਕ ਦੇ ਸੱਚਾ ਵਿਚਾਰ। ਐ ਅਵਧੂਤ ਨਾਨਕ, ਇੱਥੇ ਵਿਚਾਰ ਦਿਓ ਕਿ ਇਸ ਭਾਵ ਸਾਗਰ ਤੋਂ ਕਿਵੇਂ ਪਾਰ ਹੋਈਏ, ਕਿਵੇਂ ਲੰਘਿਆ ਜਾ ਸਕਦਾ। ਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਨਾ ਉੱਥੇ ਫਿਰ ਦੋ ਪ੍ਰਮਾਣ ਦਿੱਤੇ ਨੇ ਬੜੇ ਕਮਾਲ ਦੇ। ਕਹਿਣ ਲੱਗੇ, ਜੈਸੇ ਜਲ ਮੈਂ ਕਮਲ ਨਿਰਾਲਮ, ਜਿਵੇਂ ਪਾਣੀ ਦੇ ਵਿੱਚ ਕਮਲ ਦਾ ਫੁੱਲ। ਕਦੇ ਵੇਖਿਆ ਪਾਣੀ ਦੇ ਵਿੱਚ ਉਹ ਕਦੇ ਡੁੱਬਦਾ ਨਹੀਂ, ਜੇ ਪਾਣੀ ਵੱਧ ਜਾਏ ਤੇ ਉਨਾ ਹੀ ਉੱਚਾ ਹੋ ਜਾਂਦਾ, ਨਿਰਲੇਪ ਰਹਿੰਦਾ, ਪਾਣੀ ਵਿੱਚ ਨਹੀਂ ਡੁੱਬਦਾ।
ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨਿਸ਼ਾਣੇ, ਤੁਰਤ ਸ਼ਬਦ ਭਵ ਸਾਗਰ ਤਰੀਏ, ਨਾਨਕ ਨਾਮ ਵਖਾਣੇ। ਕਹਿੰਦੇ ਨੇ ਇਸੇ ਤਰ੍ਹਾਂ ਸ਼ਬਦ ਤੇ ਸੁਰਤ ਦੇ ਮੇਲ ਦੇ ਨਾਲ ਭਵ ਸਾਗਰ ਨੂੰ ਤਰਿਆ ਜਾਂਦਾ, ਜਿਵੇਂ ਮੁਰਗਾਬੀ ਏ, ਮੁਰਗਾਬੀ ਦੇ ਖੰਭ ਨਹੀਂ ਭਿੱਜਦੇ। ਤੁਸੀਂ ਵੇਖਿਆ ਛੱਪੜਾਂ ਦੇ ਵਿੱਚ ਮੁਰਗਾਬੀਆਂ ਤੈਰਦੀਆਂ ਹੁੰਦੀਆਂ ਨੇ, ਕਦੇ ਚੁੱਭੀ ਮਾਰੀ ਥੱਲੇ ਤੁਰ ਗਈ, ਤੇ ਕਦੀ ਉੱਥੋਂ ਹੀ ਅਡਾਰੀ ਮਾਰੀ ਤੇ ਆਕਾਸ਼ ਵਿੱਚ। ਹੋਰ ਕਿਸੇ ਪੰਛੀ ਨੂੰ ਆਪਾਂ ਪਾਣੀ ਵਿੱਚ ਡੋਬ ਦਈਏ, ਜਿੰਨਾ ਚਿਰ ਖੰਭ ਨਹੀਂ ਸੁੱਕਦੇ ਉੱਡਦਾ ਨਹੀਂ। ਪਰ ਇਹਨੂੰ ਐਸੀ ਤੌਫੀਕ, ਐਸੀ ਬਖਸ਼ਿਸ਼ ਕੀਤੀ ਹੈ ਮਾਲਕ ਨੇ ਕਿ ਇਹਦੇ ਖੰਭ ਜਿਹੜੇ ਨੇ ਉਹ ਭਿੱਜਦੇ ਨਹੀਂ। ਰਾਜਸਥਾਨੀ ਭਾਸ਼ਾ ਵਿੱਚ ਜੇ ਕੋਈ ਭਿੱਜ ਜਾਏ ਤੇ ਕਹਿੰਦੇ ਨੇ ਈ ਤੋਂ ਸਣ ਗਿਓ, ਇਹ ਤੇ ਭਿੱਜ ਗਿਆ। ਉਹਦੇ ਖੰਭ ਨਹੀਂ ਭਿੱਜਦੇ, ਉਹ ਪ੍ਰਭਾਵ ਨਹੀਂ ਕਬੂਲ ਕਰਦੇ। ਸੁਰਤ ਦਾ ਤੇ ਸ਼ਬਦ ਦਾ ਮੇਲ ਹੋਵੇਗਾ, ਫਿਰ ਇਸ ਭਾਵ ਸਾਗਰ ਤੋਂ ਪਾਰ ਹੋਇਆ ਜਾ ਸਕਦਾ। ਇਸ ਕਰਕੇ ਪਿਆਰਿਓ, ਸਾਡਾ ਗੁਰੂ ਸ਼ਬਦ ਹੈ ਤੇ ਚੇਲਾ ਸੁਰਤ ਹੈ। ਬਾਣੀ ਨੂੰ ਪੜ੍ਹਨਾ, ਸੁਰਤ ਦੇ ਨਾਲ ਪੜ੍ਹਨਾ। ਮੈਂ ਇੱਕ ਬੇਨਤੀ ਕਰਾਂ, ਸਾਡੇ ਕੇਵਲ ਕੰਨ ਨਹੀਂ ਸੁਣਦੇ, ਸੁਰਤ ਸੁਣਦੀ ਏ, ਧਿਆਨ ਸੁਣਦਾ, ਕੰਨ ਨਹੀਂ ਸੁਣਦੇ। ਤੁਸੀਂ ਵੇਖਿਆ ਕਈ ਵਾਰੀ ਕੋਈ ਬੰਦਾ ਕੋਲ ਬੈਠਾ ਗੱਲਾਂ ਕਰ ਰਿਹਾ ਤੇ ਜਿਹਦੇ ਨਾਲ ਗੱਲ ਕਰਦਾ ਸੀ ਪਿਆ, ਉਹਨੇ ਕਿਹਾ, ਕਹਿੰਦਾ ਵੀ ਮਿੱਤਰਾ ਮੈਨੂੰ ਦੁਬਾਰਾ ਸੁਣਾਈ। ਉਹ ਕਹਿੰਦਾ, ਹੱਦ ਹੋ ਗਈ, ਤੂੰ ਮੇਰੇ ਕੋਲ ਬੈਠਾ, ਮੈਂ ਇੰਨੀ ਉੱਚੀ ਪਿਆ ਬੋਲਣਾ,
ਕਿ ਤੇਰੇ ਕੰਨ ਕੰਮ ਨਹੀਂ ਕਰਦੇ, ਤੈਨੂੰ ਉੱਚਾ ਸੁਣਦਾ? ਉਹ ਕਹਿੰਦਾ ਨਹੀਂ, ਕੰਨ ਤੇ ਠੀਕ ਨੇ ਪਰ ਧਿਆਨ ਹੋਰ ਪਾਸੇ ਹੋ ਗਿਆ ਸੀ। ਭਾਵੇਂ ਕੋਲ ਹੀ ਬੈਠਾ ਸੁਣਦਾ ਪਰ ਜੇ ਧਿਆਨ ਹੋਰ ਪਾਸੇ ਹੋ ਗਿਆ ਤੇ ਕੰਨਾਂ ਨੇ ਵੀ ਨਹੀਂ ਸੁਣਿਆ। ਕੇਵਲ ਸਾਡੀਆਂ ਅੱਖਾਂ ਨਹੀਂ ਵੇਖਦੀਆਂ, ਧਿਆਨ ਵੇਖਦਾ। ਕਈ ਵਾਰੀ ਬੰਦਾ ਚਿੱਟੇ ਦਿਨ ਕਿਸੇ ਦੂਜੇ ਨਾਲ ਟਕਰਾ ਜਾਂਦਾ ਤੇ ਜਿਹਦੇ ਨਾਲ ਟਕਰਾਇਆ ਉਹਨੇ ਇਤਰਾਜ਼ ਵੀ ਕੀਤਾ ਕਿ ਮਿੱਤਰਾ ਤੈਨੂੰ ਨਜ਼ਰ ਨਹੀਂ ਆਉਂਦਾ, ਤੇਰੀ ਅੱਖਾਂ ਦੀ ਬਿਨਾਈ ਠੀਕ ਨਹੀਂ। ਉਹ ਕਹਿੰਦਾ ਨਹੀਂ, ਅੱਖਾਂ ਤੇ ਠੀਕ ਨੇ, ਧਿਆਨ ਹੋਰ ਪਾਸੇ ਸੀ। ਸਾਹਮਣੇ ਵੇਖਦਿਆਂ ਵੀ ਧਿਆਨ ਹੋਰ ਪਾਸੇ ਹੈ। ਕਈ ਵਾਰੀ ਆਪਾਂ ਵੇਖਦੇ ਹੁੰਦੇ ਹਾਂ ਲੇਕਿਨ ਬੰਦੇ ਦੇ ਨਾ ਸੁਰਤ ਜਿਹੜੀ ਉਹ ਹੋਰ ਪਾਸੇ ਚਲੀ ਜਾਏ ਤੇ ਐਕਸੀਡੈਂਟ ਹੋ ਜਾਂਦਾ। ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ। ਇਕਾਗਰ ਚਿੱਤ ਹੋ ਕੇ ਭਾਵ ਧਿਆਨ ਵਿੱਚ ਲਾ ਸੁਰਤ ਵਿੱਚ ਜੋੜ ਬਾਣੀ ਨੂੰ ਪੜ੍ਹਨਾ, ਬਾਣੀ ਨੂੰ ਸੁਣਨਾ। ਜਰਾ ਜਿੰਨਾ ਵੀ ਧਿਆਨ ਹੋਰ ਪਾਸੇ ਹੋ ਗਿਆ ਤੇ ਸਾਨੂੰ ਪਤਾ ਹੀ ਨਹੀਂ ਲੱਗਣਾ ਕਿ ਬਾਣੀ ਨੇ ਕੀ ਆਖਿਆ। ਸਾਡਾ ਗੁਰੂ ਸ਼ਬਦ ਹੈ ਤੇ ਸ਼ਬਦ ਦੁਆਰਾ ਹੀ ਫਿਰ ਪਰਮਾਤਮਾ ਦੇ ਨਾਲ ਮਿਲਾਪ ਹੋਣਾ ਹੈ। ਸ਼ਬਦ ਦੁਆਰਾ ਹੀ, ਕਿਉਂ? ਕਿਉਂਕਿ ਸੰਸਾਰ ਆਇਆ ਸ਼ਬਦ ਤੋਂ ਹੈ। ਉਤਪਤ ਪਰਲੋ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਪਤ ਹੋਵੇ। ਸੰਸਾਰ ਦਾ ਆਉਣਾ ਸ਼ਬਦ ਤੋਂ ਹੈ। ਔਰ ਗੁਰੂ ਸਵਾਰਿਓ, ਜੇ ਕੋਈ ਦੀਵਾਰ ਸੀਮਟ ਦੀ ਬਣੀ ਹੋਵੇ ਤੇ ਉਹਦੇ ਵਿੱਚ ਆ ਜਾਏ ਦਰਾੜ, ਉਹਦੀ ਰਿਪੇਅਰ ਕਰਨੀ ਹੈ ਤੇ ਆਪਾਂ ਨੂੰ ਸੀਮਟ ਹੀ ਲਾਣਾ ਪੈਂਦਾ, ਉੱਥੇ ਮਿੱਟੀ ਲਾਇਆ ਨਹੀਂ ਗੱਲ ਬਣਦੀ। ਜੇ ਦੀਵਾਰ ਮਿੱਟੀ ਦੀ ਬਣੀ ਹੈ ਉਹਦੀ ਰਿਪੇਅਰ ਕਰਨੀ ਹੈ ਤੇ ਉੱਥੇ ਸੀਮਟ ਨਹੀਂ ਲੱਗਦਾ, ਉੱਥੇ ਮਿੱਟੀ ਲਾਣੀ ਪੈਂਦੀ। ਜੇ ਸੰਸਾਰ ਦਾ ਆਉਣਾ ਸ਼ਬਦ ਤੋਂ ਹੋਇਆ ਤੇ ਸੰਸਾਰ ਦੀ ਵਿਗੜੀ ਵੀ ਸਵਰੇਗੀ ਤੇ ਸ਼ਬਦ ਦੁਆਰਾ ਹੀ ਸਵਰੇਗੀ। ਸ਼ਬਦ ਦੁਆਰਾ ਹੀ ਭਵਜਲ ਬਿਨ ਸ਼ਬਦ ਹੈ ਕਿਉਂ ਤਰੀਏ, ਨਾਮ ਬਿਨਾ ਜਗ ਰੋਗ ਵਿਆਪਿਆ ਡੁੱਬਦਾ ਡੁੱਬ ਡੁੱਬ ਮਰੀ। ਸ਼ਬਦ ਨਾਲ ਸਾਂਝ ਪਾਣੀ ਪੈ ਤੋ ਗੁਰੂ ਦੁਆਰਾ ਹੀ ਪਰਮਾਤਮਾ ਦੇ ਨਾਲ ਮਿਲਾਪ ਹੁੰਦਾ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਨੇ ਸਤਿਗੁਰ ਪ੍ਰਸਾਦ, ਉਹਦੇ ਨਾਲ ਸਾਂਝ ਪੈਣੀ ਹੈ ਗੁਰੂ ਦੀ ਬਖਸ਼ਿਸ਼ ਦੁਆਰਾ, ਗੁਰੂ ਦੀ ਕਿਰਪਾ ਰਾਹੀਂ। ਤੋ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਤਿੱਖ ਬੁੱਝ ਗਈ ਗਈ ਮਿਲ ਸਾਧ ਜਣਾ। ਕਹਿੰਦੇ ਨੇ ਕਿ ਇਹ ਤ੍ਰਿਸ਼ਨਾ ਦੀ ਜਿਹੜੀ ਅੱਗ ਸੀ ਇਹ ਬੁੱਝ ਤੇ ਗਈ ਹੈ, ਪਰ ਕਿਵੇਂ ਬੁੱਝੀ ਏ? ਮਿਲ ਸਾਧ ਜਣਾ, ਗੁਰੂ ਦੀ ਸੰਗਤ ਵਿੱਚ ਆ ਕੇ, ਪ੍ਰਭੂ ਦੇ ਪਿਆਰਿਆਂ ਦੀ ਸੰਗਤ ਵਿੱਚ ਆ ਕੇ ਜਦੋਂ ਨਾਮ ਵਿੱਚ ਜੁੜੇ ਫਿਰ ਇਹ ਜਿਹੜੀ ਸੀ ਤ੍ਰਿਸ਼ਨਾ ਦੀ ਅੱਗ ਬੁੱਝ ਗਈ। ਪੰਚ ਭਾਗੇ ਚੋਰ ਸਹਿਜੇ ਸੁਖੈਨੋ। ਇਹ ਜਿਹੜੇ ਮਨੁੱਖ ਦੇ ਅੰਦਰ ਪੰਜ ਚੋਰ ਨੇ, ਬੰਦਾ ਜਦੋਂ ਇਸ ਸੰਸਾਰ ਰੂਪੀ ਸ਼ਹਿਰ ਵਿੱਚ ਆਇਆ ਨਾ, ਇਹ ਮਨੁੱਖ ਇੰਨਾ ਕੁ ਘਬਰਾਇਆ ਹੋਇਆ ਸੀ, ਇਹਨੂੰ ਪਤਾ ਹੀ ਨਹੀਂ ਸੀ ਲੱਗਦਾ ਕਿ ਮੇਰੀ ਮੰਜ਼ਿਲ ਕਿਹੜੀ ਹੈ, ਮੈਂ ਜਾਣਾ ਕਿੱਧਰ ਹੈ। ਤੇ ਜਦੋਂ ਕੋਈ ਬੰਦਾ ਦੁਬਿਧਾ ਵਿੱਚ ਪੈ ਜਾਂਦਾ ਨਾ ਜੀ, ਉਸ ਵੇਲੇ ਫੈਸਲਾ ਕਰਨਾ ਬੜਾ ਔਖਾ ਹੁੰਦਾ ਤੇ ਬੜੀ ਸਿਆਣਪ ਦੇ ਨਾਲ ਫੈਸਲਾ ਕਰਨਾ ਪੈਂਦਾ। ਹੁਣ ਵੇਖੋ, ਤੁਸੀਂ ਸਿੱਧੀ ਸੜਕ ਤੇ ਜਾ ਰਹੇ ਹੋ ਤੇ ਭਾਵੇਂ ਤੁਸੀਂ 1000 ਕਿਲੋਮੀਟਰ ਚਲੇ ਜਾਓ, ਕੋਈ ਪਰਵਾਹ ਨਹੀਂ, ਬੇਫਿਕਰੀ ਹੈ। ਪਰ ਜਿੱਥੇ ਚੁਰਾਹਾ ਆ ਗਿਆ ਜਾਂ ਦੁਰਾਹਾ ਆ ਗਿਆ, ਉੱਥੇ ਫਿਰ ਮਨੁੱਖ ਲਈ ਫੈਸਲਾ ਕਰਨਾ ਬੜਾ ਔਖਾ ਜੇ ਉਹਨੂੰ ਸਮਝ ਨਹੀਂ। ਤੇ ਜੇ ਕਿਤੇ ਉਥੋਂ ਗਲਤ ਰਸਤੇ ਤੇ ਤੁਰ ਪਿਆ ਨਾ, ਤੇ ਮੰਜ਼ਿਲ ਨਹੀਂ ਮਿਲ, ਹੋਰ ਪਾਸੇ ਚਲਾ ਜਾਏਗਾ, ਮੰਜ਼ਿਲ ਤੇ ਨਹੀਂ ਪਹੁੰਚੇ। ਇਸ ਕਰਕੇ ਜਦੋਂ ਕੋਈ ਮਨੁੱਖ ਦੁਬਿਧਾ ਵਿੱਚ ਪੈ ਜਾਂਦਾ, ਹੁਣ ਇਹ ਬੰਦਾ ਇੰਨਾ ਕੁ ਦੁਬਿਧਾ ਵਿੱਚ ਸੀ ਕਿ ਇਹਨੂੰ ਪਤਾ ਹੀ ਨਹੀਂ ਲੱਗਦਾ ਕਿ ਮੈਂ ਕਿਹੜਾ ਰਸਤਾ ਚੁਣਾ। ਕੋਈ ਬਜ਼ੁਰਗ ਬਾਬਾ ਜੀ ਆਏ ਤੇ ਉਹਨਾਂ ਨੇ ਆ ਕੇ ਪੁੱਛ ਲਿਆ, ਕਹਿਣ ਲੱਗੇ ਬੇਟਾ ਬੜਾ ਘਬਰਾਇਆ ਲੱਗਦਾ, ਮੈਨੂੰ ਲੱਗਦਾ ਤੂੰ ਇਸ ਸ਼ਹਿਰ ਵਿੱਚ ਨਵਾਂ ਆਇਆ। ਇਹਨੇ ਹਾਂ ਵਿੱਚ ਸਿਰ ਹਿਲਾਇਆ, ਕਹਿਣ ਲੱਗਾ ਬਾਬਾ ਜੀ ਮੈਂ ਨਵਾਂ ਹੀ ਆਇਆ। ਕਹਿਣ ਲੱਗੇ ਪੁੱਤਰ ਵੇਖੀ ਫਿਰ ਜੇ ਆਇਆ ਤੇ ਇੱਥੇ ਲੁੱਟਿਆ ਨਾ ਜਾਈ। ਇਹ ਹੈਰਾਨ ਹੋ ਗਿਆ, ਕਹਿਣ ਲੱਗਾ ਬਾਬਾ ਜੀ ਇੱਥੇ ਲੁੱਟੇ ਵੀ ਜਾਂਦੇ ਨੇ? ਤੇ ਬਾਬਾ ਜੀ ਕਹਿਣ ਲੱਗੇ ਪੁੱਤਰ ਲੁੱਟੇ ਹੀ ਇੱਥੇ ਜਾਂਦੇ ਨੇ, ਪਰ ਬਾਬਾ ਜੀ ਮੇਰੇ ਤੇ ਕੋਲ ਹੀ ਕੁਝ ਨਹੀਂ, ਮੇਰੇ ਕੋਲੋਂ ਕਿਸੇ ਕੀ ਲੁੱਟ ਲੈਣਾ, ਮੇਰੇ ਤੇ ਕੋਲ ਹੀ ਕੁਝ ਨਹੀਂ। ਆਪਾਂ ਬਹੁਤੀ ਵਾਰੀ ਇਹ ਕਹਿੰਦੇ ਹਾਂ, ਵੇਖੋ ਜੀ ਬੰਦਾ ਖਾਲੀ ਹੱਥ ਆਉਂਦਾ, ਖਾਲੀ ਹੱਥ ਹੀ ਤੁਰ ਜਾਂਦਾ। ਪਰ ਮੈਂ ਇੱਕ ਬੇਨਤੀ ਕਰਾਂ, ਨਾ ਖਾਲੀ ਹੱਥ ਆਉਂਦਾ ਤੇ ਨਾ ਖਾਲੀ ਹੱਥ ਜਾਂਦਾ। ਅਸੀਂ ਆਪਣੇ ਬੱਚੇ ਨੂੰ ਦੂਜੇ ਸ਼ਹਿਰ ਵਿੱਚ ਪੜ੍ਹਨ ਭੇਜਣਾ ਹੋਵੇ ਨਾ, ਜਾਂ ਜਿਹੜੇ ਹੁਣ ਬੱਚੇ ਇੰਡੀਆ ਤੋਂ ਆਉਂਦੇ ਨੇ ਕੈਨੇਡਾ, ਤੇ ਪੇਰੈਂਟਸ ਨੂੰ ਕਿੰਨੀ ਚਿੰਤਾ ਹੁੰਦੀ ਹੈ ਉਹਨਾਂ ਦੇ ਰਹਿਣ ਸਹਿਣ ਦਾ, ਖਾਣ ਪੀਣ ਦਾ, ਜੇਬ ਖਰਚ ਸਾਰਾ ਉਹਨਾਂ ਨੂੰ ਦੇ ਕੇ ਭੇਜਦੇ ਨੇ ਨਾ। ਤੇ ਜਿਹੜਾ ਸਾਰੇ ਜਗਤ ਦਾ ਪਿਤਾ ਹੈ, ਕਿ ਉਹਨੇ ਸਾਨੂੰ ਖਾਲੀ ਭੇਜ ਦਿੱਤਾ, ਉਹਨੂੰ ਕੋਈ ਟੈਨਸ਼ਨ ਨਹੀਂ। ਭਗਤ ਭਿੱਖਾ ਜੀ ਕਹਿੰਦੇ ਨੇ, ਭਿੱਖਾ ਭੁੱਖਾ ਕੋ ਨਹੀਂ ਸਭ ਕੀ ਗਠੜੀ ਲਾਲ। ਪਰਮਾਤਮਾ ਨੇ ਬੜੇ ਕੀਮਤੀ ਲਾਲ ਦੇ ਕੇ ਭੇਜਿਆ। ਭਿੱਖਾ ਭੁੱਖਾ ਕੋ ਨਹੀਂ ਸਭ ਕੀ ਗਠੜੀ ਲਾਲ। ਪਰ ਮੁਸੀਬਤ ਕੀ ਏ, ਕਹਿੰਦੇ ਨੇ ਗਾਂਠ ਖੋਲ ਜਾਣੇ ਨਹੀਂ ਯਾ ਬਿਦ ਭਏ ਕੰਗਾਲ। ਕਹਿੰਦੇ ਨੇ ਗੰਢੜੀ ਵਿੱਚ ਤੇ ਬੜਾ ਕੁਝ ਹੀ, ਪਰ ਇਹਨੂੰ ਗਾਂਢ ਹੀ ਨਹੀਂ ਖੋਲਣੀ ਆਈ। ਸਭ ਕੁਝ ਹੁੰਦਿਆਂ ਕੋਲ ਬੰਦਾ ਬੜੇ ਕੀਮਤੀ ਸਵਾਸ ਲੈ ਕੇ ਆਇਆ ਪਰਮਾਤਮਾ ਕੋਲੋਂ। ਰੇ ਏਡੀ ਵੱਡੀ ਪੂੰਜੀ ਹੈ ਕਿ ਜਿੰਨਾ ਮਰਜ਼ੀ ਧਨ ਦੌਲਤ ਕੋਲ ਹੋਵੇ ਨਾ, ਸਵਾਸ ਖਰੀਦੇ ਨਹੀਂ ਜੇ ਜਾ ਸਕਦੇ। ਪਰਮਾਤਮਾ ਨੇ ਸਾਨੂੰ ਇਹ ਮੁਫ਼ਤ ਵਿੱਚ ਦਿੱਤੇ ਨੇ ਔਰ ਪਰਮਾਤਮਾ ਸਾਨੂੰ ਦੇ ਰਿਹਾ। ਇਹ ਧਨ ਦੌਲਤ ਨਾਲ ਨਹੀਂ ਮਿਲਦੇ। ਜੇ ਧਨ ਦੌਲਤ ਨਾਲ ਮਿਲਦੇ ਹੋਣ ਤੇ ਜਿਹੜੇ ਧਨਵਾਨ ਲੋਕ ਨੇ ਉਹ ਤੇ ਕਦੀ ਵੀ ਨਾ ਮਰਨ। ਨਹੀਂ, ਸਵਾਸ ਅਸੀਂ ਆਪ ਨਹੀਂ ਲੈਂਦੇ, ਪਰਮਾਤਮਾ ਸਾਨੂੰ ਸਵਾਸ ਦਿੰਦਾ। ਔਰ ਕਹਿਣ ਲੱਗੇ ਬੇਟਾ ਤੂੰ ਬੜੇ ਕੀਮਤੀ ਸਵਾਸਾਂ ਦੀ ਪੂੰਜੀ ਲੈ ਕੇ ਆਇਆ ਤੇ ਇੱਥੋਂ ਤੂੰ ਲੈ ਕੇ ਕੀ ਜਾਣਾ? ਆਪਾਂ ਕਹਿੰਦੇ ਹਾਂ ਨਾ ਖਾਲੀ ਜਾਂਦਾ, ਨਹੀਂ ਆਪਣੇ ਕੀਤੇ ਹੋਏ ਕਰਮ ਜਿਹੜੇ ਨੇ ਉਹ ਨਾਲ ਲੈ ਕੇ ਜਾਂਦਾ। ਆਪਾਂ ਇਹੀ ਤੇ ਪੜ੍ਹਦੇ ਹਾਂ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਉਹ ਪਰਮਾਤਮਾ ਆਪ ਸੱਚਾ ਹੈ, ਉਹਦਾ ਦਰਬਾਰ ਸੱਚਾ ਹੈ, ਉਹਦਾ ਅਦਲ ਕਦੇ ਵੀ ਵਿਕਦਾ ਨਹੀਂ। ਦੁਨੀਆਂ ਤੇ ਵੇਖਿਆ ਕਿ ਅਦਲ ਵਿਕਦਾ, ਇਨਸਾਫ਼ ਇੱਥੇ ਵਿਕਦਾ, ਪੈਸੇ ਵਾਲੇ ਖਰੀਦਦੇ ਨੇ। ਇਹੀ ਕਾਰਨ ਹੈ ਕਿ ਜਿਹੜੇ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਅਜੇ ਤੱਕ ਵੀ ਬਾਹਰ ਆਉਣ ਦਾ ਹੁਕਮ ਨਹੀਂ, ਤੇ ਜਿਨ੍ਹਾਂ ਨੂੰ ਟਿਲ ਡੈਥ ਤੱਕ ਸਜ਼ਾ ਦਿੱਤੀ ਉਹ ਚੌਥੇ ਦਿਨ ਪਰੋਲ ਤੇ ਬਾਹਰ ਆਏ ਹੁੰਦੇ ਨੇ। ਇਹਦਾ ਕੀ ਕਾਰਨ ਹੈ ਕਿ ਇੱਥੇ ਇਨਸਾਫ਼ ਵਿਕਦਾ, ਪਰ ਪਰਮਾਤਮਾ ਦੇ ਘਰ ਇਨਸਾਫ਼ ਨਹੀਂ ਜੇ ਵਿਕਦਾ। ਉੱਥੇ ਸੱਚੋ ਹੀ ਸੱਚ ਨਿਬੜੇ, ਚੁਣ ਵੱਖ ਕੱਢੇ ਜਜਮਾਲੇ, ਉੱਥੇ ਇਨਸਾਫ਼ ਜਿਹੜਾ ਉਹ ਵਿਕਦਾ ਨਹੀਂ ਹੈ। ਮਨੁੱਖ ਦੇ ਕੀਤੇ ਹੋਏ ਕਰਮ ਜਿਹੜੇ ਨੇ ਇਹਦੇ ਨਾਲ ਜਾਂਦੇ ਨੇ ਜੋ ਇਹਨੇ ਕੀਤਾ। ਤੂੰ ਕਹਿਣ ਲੱਗੇ ਬੇਟਾ ਤੂੰ ਇੱਥੋਂ ਨਾਮ ਰੂਪੀ ਹੀਰਾ ਖੱਟ ਕੇ ਲੈ ਕੇ ਜਾਣਾ, ਤੂੰ ਵਣਜ ਕਰਨ ਲਈ ਆਇਆ। ਆਪਾਂ ਸਾਰੇ ਹੀ ਵਣਜ ਕਰਨ ਵਾਸਤੇ ਆਏ। ਗੁਰਬਾਣੀ ਵਿੱਚ ਪਾਤਸ਼ਾਹ ਕਹਿੰਦੇ ਨੇ, ਸੱਚ ਸ਼ਾਹ ਹਮਾਰਾ ਤੂੰ ਧਣੀ, ਸਭ ਜਗਤ ਵਣਜਾਰਾ ਰਾਮ ਰਾਜੇ। ਸਾਰਾ ਹੀ ਜਗਤ ਜਿਹੜਾ ਇਹ ਵਣਜ ਕਰਨ ਵਾਸਤੇ ਆਇਆ। ਪਰਮਾਤਮਾ ਨੇ ਸਾਨੂੰ ਪੂੰਜੀ ਦੇ ਕੇ ਭੇਜਿਆ। ਕਹਿਣ ਲੱਗੇ ਬੇਟਾ ਵੇਖੀ ਕਿਤੇ ਅਜਾਈ ਨਾ ਗਵਾ ਲਈ। ਪਰ ਬੰਦੇ ਦਾ ਇੱਕ ਸੁਭਾਅ ਹੈ, ਸਾਹਿਬ ਕਹਿੰਦੇ ਨੇ, ਰਹਿਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਕਹਿੰਦੇ ਨੇ ਬੜਾ ਹੀ ਵਡਮੁੱਲਾ ਹੀਰੇ ਵਰਗਾ ਜਨਮ ਮਿਲਿਆ ਤੇ ਕੌਡੀਆਂ ਦੇ ਬਦਲੇ ਅਜਾਈ ਗਵਾ ਰਿਹਾ। ਜਰਾ ਜੀਵਨ ਜੋਬਨ ਗਿਆ ਕਿਛ ਕੀਆ ਨਾ ਨੀਕਾ, ਇਹ ਜੀਰਾ ਨਿਰਮੋਲ ਕੋ ਕੌਡੀ ਲੱਗ ਮੀਕਾ। ਕੌਡੀਆਂ ਦੇ ਪਿੱਛੇ ਲੱਗ ਕੇ ਅਜਾਈ ਗਵਾ ਰਿਹਾ। ਇਹਦਾ ਧਿਆਨ ਰੱਖੀ ਬੇਟਾ, ਸਵਾਸ ਅਜਾਈ ਨਾ ਜਾਣ। ਤੇ ਬੰਦਾ ਕਹਿੰਦਾ ਬਾਬਾ ਜੀ ਫਿਰ ਹੋਰ ਕੀ ਧਿਆਨ ਰੱਖਾਂ। ਕਹਿਣ ਲੱਗੇ ਦੂਜੀ ਗੱਲ, ਤੂੰ ਜਿਹੜੇ ਅੱਜ ਦੁਰਾਹੇ ਤੇ ਖੜਾ ਹੈ ਨਾ, ਤੈਨੂੰ ਸਮਝ ਨਹੀਂ ਪਈ ਪੈਂਦੀ? ਕਹਿਣ ਲੱਗੇ ਪੁੱਤਰ
ਇੱਥੇ ਦੋ ਰਸਤੇ ਨੇ, ਇੱਕ ਉਹ ਹੈ ਜਿਹਦੇ ਤੇ ਬੜੀ ਰੌਣਕ ਹੈ, ਰੰਗੀਨੀਆਂ ਨੇ, ਦੂਜਾ ਉਹ ਰਸਤਾ ਜਿਹੜਾ ਵਿਰਾਨ ਪਿਆ ਹੋਇਆ। ਪਰ ਜੇ ਆਪਣੇ ਪਿਆਰੇ ਨੂੰ ਮਿਲਣਾ ਹੀ, ਅੱਜ ਉਸ ਰਸਤੇ ਤੇ ਤੁਰ ਪੈ ਜਿਹਦੇ ਤੇ ਕੋਈ ਟਾਵਾਂ ਟਾਵਾਂ ਬੰਦਾ ਪਿਆ ਤੁਰਦਾ। ਇਹ ਤੇਰੀ ਮੰਜ਼ਿਲ ਹੈ ਕਬੀਰ, ਜੈ ਮਾਰਗ ਪੰਡਤ ਗਏ ਪਾਛੈ ਪਰੀ ਬਹੀਰ, ਇੱਕ ਅਵਕਟ ਘਾਟੀ ਰਾਮ ਕੀ ਤੈ ਚੜ ਰਹੇ ਹੋ ਕਬੀਰ। ਬੜੀ ਔਖੀ ਘਾਟੀ ਹੈ ਜਿਹਦੇ ਤੇ ਕਬੀਰ ਪਿਆ ਤੁਰਦਾ, ਕੋਈ ਵਿਰਲਾ ਵਾਂਝਾ ਤੁਰਦਾ। ਬਾਬਾ ਜੀ ਉਹਨਾਂ ਦੀ ਪਛਾਣ ਕੀ ਹੋਵੇਗੀ ਜਿਹੜੇ ਉਸ ਮੰਜ਼ਿਲ ਤੇ ਤੁਰਦੇ ਨੇ? ਤੇ ਉਹ ਬਾਬਾ ਜੀ ਕਹਿਣ ਲੱਗੇ, ਪਿਆਰਿਆ ਉਹਨਾਂ ਦੀ ਪਹਿਚਾਣ ਹੈ ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ ਵਿਖਮ ਮਾਰਗ ਚੱਲਣਾ, ਲੱਭ ਲੋਭ ਹੰਕਾਰ ਤਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ। ਕਹਿੰਦੇ ਨੇ ਜਿਹੜੇ ਰੱਬ ਦੇ ਪਿਆਰੇ ਨੇ ਬਹੁਤੀਆਂ ਗੱਲਾਂ ਨਹੀਂ ਉਹ ਕਰਦੇ। ਕਿਉਂ? ਕਿਉਂਕਿ ਉਹਨਾਂ ਨੇ ਜੋ ਕਹਿਣਾ ਉਹ ਕਰਨਾ ਵੀ ਹੈ। ਸੰਸਾਰੀ ਬੰਦਾ ਕਹਿੰਦਾ ਕੁਝ ਏ ਤੇ ਕਰਦਾ ਕੁਝ ਨਹੀਂ। ਰੱਬ ਦੇ ਪਿਆਰੇ ਉਹਨਾਂ ਦੀ ਕਥਨੀ ਤੇ ਕਰਨੀ ਇੱਕ ਹੁੰਦੀ, ਸਾਡੀ ਕਥਨੀ ਕੁਝ ਹੋਰ ਹੁੰਦੀ ਹੈ, ਸਾਡੀ ਕਰਨੀ ਕੁਝ ਹੋਰ ਹੁੰਦੀ। ਇਸ ਕਰਕੇ ਰੱਬ ਦੇ ਪਿਆਰੇ ਬਹੁਤੀਆਂ ਗੱਲਾਂ ਨਹੀਂ ਕਰਦੇ। ਬਾਬਾ ਜੀ ਹੋਰ ਕਿਹੜੀ ਗੱਲ ਦਾ ਧਿਆਨ ਰੱਖਾਂ? ਤੇ ਉਹ ਬਜ਼ੁਰਗ ਬਾਬਾ ਜੀ ਕਹਿਣ ਲੱਗੇ, ਬੇਟਾ ਇਸ ਧਰਤੀ ਤੇ ਵੇਖੀ ਇੱਕ ਗੱਲ ਯਾਦ ਰੱਖੀ, ਇੱਥੇ ਠੱਗ ਬੜੇ ਨੇ, ਕਿਤੇ ਠੱਗਿਆ ਨਾ ਜਾਈ। ਤੇ ਪੁੱਛਿਆ, ਬਾਬਾ ਜੀ ਠੱਗ ਕੌਣ ਨੇ? ਤੇ ਕਹਿਣ ਲੱਗੇ, ਰਾਜ ਮਾਲ ਰੂਪ ਜਾਤ ਜੋਬਨ ਪੰਜੇ ਠੱਗ, ਇਹ ਪੰਜ ਠੱਗ ਨੇ। ਰਾਜ ਭਾਗ ਕੋਲ ਹੋਵੇ ਨਾ ਤੇ ਬੰਦੇ ਨੂੰ ਰੱਬ ਭੁੱਲ ਜਾਂਦਾ, ਜੇ ਉਹ ਭੁਲਾ ਦਿੰਦੇ ਨੇ। ਧਨ ਦੌਲਤ ਕੋਲ ਹੋਵੇ ਤੇ ਤਾਂ ਵੀ ਪਰਮਾਤਮਾ ਚੇਤੇ ਨਹੀਂ ਆਉਂਦਾ। ਰਾਜ ਮਾਲ ਜਦੋਂ ਬੰਦੇ ਤੇ ਜਵਾਨੀ ਆਉਂਦੀ ਹੈ ਉਦੋਂ ਵੀ ਪਰਮਾਤਮਾ ਕਿੱਥੇ ਚੇਤੇ ਆਉਂਦਾ? ਰਾਜ ਮਾਲ ਰੂਪ ਫਿਰ ਜਾਤ, ਮੇਰੀ ਬੜੀ ਉੱਚੀ ਕੁੱਲ ਹੈ, ਇਹਦਾ ਬੜਾ ਹੰਕਾਰ ਹੁੰਦਾ। ਜੋਬਨ ਕੋਲ ਹੈ, ਇਹ ਪੰਜ ਠੱਗ ਨੇ। ਰਾਜ ਮਾਲ ਰੂਪ ਜਾਤ ਜੋਬਨ ਪੰਜੇ ਠੱਗ, ਇੰਨੀ ਠੱਗੀ ਜੱਗ ਠੱਗਿਆ ਕਿਨੇ ਨਾ ਰੱਖੀ ਲੱਜ। ਤੇ ਫਿਰ ਬਾਬਾ ਜੀ ਹੋਰ ਕਹਿਣ ਲੱਗੇ, ਇੱਥੇ ਚੋਰ ਵੀ ਬੜੇ ਨੇ। ਬਾਬਾ ਜੀ ਚੋਰ ਕਿਹੜੇ ਨੇ? ਕਹਿਣ ਲੱਗੇ, ਵੇਖ ਜੇ ਚੋਰ ਕੋਈ ਬਾਹਰੋਂ ਆਉਣਾ ਹੋਵੇ ਨਾ, ਉਹਦੇ ਵਾਸਤੇ ਤੇ ਬੰਦਾ ਇੰਤਜ਼ਾਮ ਕਰ ਲੈਂਦਾ, ਉਹਦੇ ਬਚਾਅ ਦੇ ਸਾਧਨ ਬੰਦਾ ਲੱਭ ਲੈਂਦਾ। ਪਰ ਜੇ ਚੋਰ ਪਹਿਲਾਂ ਹੀ ਅੰਦਰ ਬੈਠਾ ਹੋਵੇ ਨਾ ਤੇ ਉਹਦੇ ਤੋਂ ਬਚਣਾ ਬੜਾ ਔਖਾ ਹੈ, ਜੇ ਚੋਰ ਪਹਿਲਾਂ ਹੀ ਅੰਦਰ ਹੈ। ਬਾਬਾ ਜੀ ਉਹ ਕਿਹੜੇ ਚੋਰ? ਤੇ ਕਹਿਣ ਲੱਗੇ, ਇਸ ਦੇਹੀ ਅੰਦਰ ਪੰਜ ਚੋਰ ਵਸੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਇਹ ਪੰਜ ਨੇ। ਅੰਮ੍ਰਿਤ ਲੂਟੇ ਮਨਮੁਖ ਨਹੀਂ ਬੂਝੇ, ਕੋਈ ਨਾ ਸੁਣੇ ਪੁਕਾਰਾ, ਇਹ ਬੰਦੇ ਦੇ ਅੰਦਰੋਂ ਸ਼ੁਭ ਗੁਣਾਂ ਨੂੰ ਲੁੱਟਦੇ, ਪਰ ਕੋਈ ਪੁਕਾਰ ਸੁਣਨ ਵਾਲਾ ਵੀ ਨਹੀਂ, ਐਸੀ ਹਾਲਤ ਬਣ ਜਾਂਦੀ। ਇੱਥੇ ਵੀ ਪਾਤਸ਼ਾਹ ਜੀ ਅੱਜ ਬਖਸ਼ਿਸ਼ ਪੈ ਕਰਦੇ ਨੇ, ਕਹਿੰਦੇ ਨੇ ਪੰਜ ਭਾਗੇ ਚੋਰ ਸਹਿਜੇ, ਇਹ ਜਿਹੜੇ ਪੰਜ ਸਨ ਨਾ ਇਹ ਸਹਿਜੇ ਹੀ ਦੌੜ ਗਏ। ਇਹ ਕਦੋਂ ਦੌੜਦੇ ਨੇ? ਜਦੋਂ ਗੁਰੂ ਦਾ ਆਪਾਂ ਆਸਰਾ ਲੈ ਲਈ ਉਦੋਂ ਇਹ ਦੌੜਦੇ ਨੇ। ਸਾਹਿਬ ਜੀ ਕਹਿੰਦੇ ਨੇ, ਹਉਂ ਗੁਸਾਈ ਦਾ ਪਹਿਲਵਾਨੜਾ, ਮੈਂ ਉਸ ਮਾਲਕ ਦਾ ਛੋਟਾ ਜਿਹਾ ਪਹਿਲਵਾਨਾ, ਮੈਂ ਗੁਰਮਿਲ ਉੱਚ ਦਮਾਲੜਾ, ਸਭ ਹੋਈ ਛਿੰਝ ਇਕੱਠਿਆ, ਦਏ ਬੈਠਾ ਦੇਖੈ ਆਪ ਜੀਉ। ਉਹ ਪਰਮਾਤਮਾ ਵੇਖ ਰਿਹਾ ਇਸ ਸੰਸਾਰ ਰੂਪੀ ਛਿੰਝ ਨੂੰ, ਇਹਦੇ ਵਿੱਚ ਬੜੇ ਬੜੇ ਪਹਿਲਵਾਨ ਫਿਰਦੇ ਨੇ ਪੈ। ਵਾਤ ਵਜਣ ਟਮਕ ਭੇਰੀਆਂ, ਮਲ ਲੱਥੇ ਲੈਂਦੇ ਫੇਰੀਆਂ, ਮਲ ਜਿਹੜੇ ਪਹਿਲਵਾਨ ਹੁੰਦੇ ਨੇ ਉਹ ਗੇੜੇ ਲਾ ਰਹੇ ਨੇ ਵਿੱਚ। ਪਰ ਕਹਿੰਦੇ ਨੇ, ਨਿਹਤੇ ਪੰਜ ਜਵਾਨ ਮੈਂ, ਗੁਰ ਥਾਪੀ ਦਿੱਤੀ ਕੰਡ ਜੀਓ,
ਕਹਿੰਦੇ ਨੇ ਮੈਂ ਨੇੜ ਕੇ ਰੱਖ ਦਿੱਤੇ ਪੰਜੇ ਜਵਾਨ, ਭਾਵ ਬੰਨ ਲਏ ਜਦੋਂ ਗੁਰੂ ਨੇ ਥਾਪੀ ਦਿੱਤੀ। ਇਹ ਕਿਹੜੇ ਪੰਜ ਨੇ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਇਹਨਾਂ ਪੰਜਾਂ ਤੋਂ ਫਤਿਹ ਪਾਣੀ ਬੜੀ ਔਖੀ ਗੱਲ ਹੈ, ਪਰ ਪੈਂਦੀ ਤਾਂ ਹੈ ਜਦੋਂ ਗੁਰੂ ਨੇ ਕਿਰਪਾ ਕੀਤੀ। ਫਿਰ ਕਹਿੰਦੇ ਨੇ ਪੰਚ ਭਾਗੇ ਚੋਰ ਸਹਿਜੇ ਸੁਖੈ ਨੂੰ, ਬੜੇ ਸੌਖੇ ਢੰਗ ਨਾਲ ਹੀ ਭੱਜ ਗਏ। ਕਿਵੇਂ? ਹਰੇ ਗੁਣ ਗਾਵਤੀ, ਜਦੋਂ ਮੈਂ ਹਰੀ ਦੇ ਗੁਣ ਗਾਏ, ਮੈਂ ਉਹਦੀ ਸਿਫਤ ਸਲਾਹ ਕੀਤੀ, ਗਾਵਤੀ ਗਾਵਤੀ ਦਰਸ ਪਿਆਰ, ਕਹਿੰਦੇ ਨੇ ਉਹਦੇ ਦਰਸ਼ਨਾਂ ਤਾਂਗ ਵਿੱਚ ਮੈਂ ਪਿਆਰ ਦੇ ਨਾਲ ਜਦੋਂ ਉਹਦੇ ਗੀਤ ਗਾਏ ਨਾ, ਤੇ ਇਹ ਪੰਜੇ ਜਿਹੜੇ ਸਨ ਨਾ, ਇਹ ਸੌਖੇ ਢੰਗ ਨਾਲ ਹੀ ਛੱਡ ਕੇ, ਡੇਰਾ ਛੱਡ ਕੇ ਦੌੜ ਗਏ। ਆਪਾਂ ਪੜ੍ਹਦੇ ਹਾਂ ਪਰਮੇਸ਼ਰ ਦਿੱਤਾ ਪੰਨਾ, ਦੁੱਖ ਰੋਗ ਕਾ ਡੇਰਾ ਪੰਨਾ, ਪੰਨਾ ਦਾ ਅਰਥ ਹੁੰਦਾ ਛੱਡ ਕੇ ਦੌੜ ਗਏ। ਕਦੋਂ? ਜਦੋਂ ਗੁਰੂ ਨੇ ਰੋਕ ਲਾ ਦਿੱਤੀ। ਬੰਨਿਆਂ ਦਾ ਅਰਥ ਹੈ ਰੋਕ ਲਾ ਦਿੱਤੀ। ਬਹੁਤੀ ਵਾਰੀ ਨਾ ਸਾਡੇ ਭਰਾ ਜਿਹੜੇ ਨੇ ਗ੍ਰੰਥੀ ਸਿੰਘ, ਮੈਂ ਪਿੰਡਾਂ ਥਾਵਾਂ ਚ ਵੇਖਦਾ, ਜਦੋਂ ਕਿਤੇ ਪੁੱਤਰ ਦਾ ਜਨਮ ਹੋਵੇ ਖੁਸ਼ੀ ਚ, ਤੇ ਉਹਨਾਂ ਨੇ ਪਹਿਲੇ ਹੁਕਮਨਾਮਾ ਕੱਢ ਕੇ ਰੱਖਿਆ ਹੁੰਦਾ, ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਪੰਨਾ। ਉਹਨਾਂ ਨੇ ਉੱਥੇ ਅਰਥ ਜਿਹੜਾ ਉਹ ਪੁੱਤਰ ਹੀ ਸਮਝਿਆ ਬੰਨੇ ਨੂੰ, ਨਹੀਂ, ਕਿਉਂਕਿ ਉਹ ਸੁਣਿਆ ਹੈ ਨਾ ਕਿ ਪਾਣੀ ਵਾਰ ਲੈ ਬੰਨੇ ਦੀ ਏ ਮਾਏ, ਬੰਨਾ ਤੇਰਾ ਬਾਹਰ ਖੜਾ। ਉਹਨਾਂ ਸਮਝਿਆ ਕਿ ਪਤਾ ਨਹੀਂ ਕਿ ਬੰਨਾ ਪੁੱਤਰ, ਇੱਥੇ ਵੀ ਬੰਨਾ ਹੀ ਹੈ, ਨਹੀਂ, ਰੋਗ, ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਪੰਨ, ਸਾਰੇ ਦੁੱਖ ਜਿਹੜੇ ਸਨ ਉਹ ਡੇਰਾ ਛੱਡ ਕੇ ਦੌੜ ਗਏ। ਨਸ ਵੰਜੋ ਕਿਲ ਵੇਖੋ ਕਰਤਾ ਘਰ ਆਇਆ, ਸਾਰੇ ਦੌੜ ਜਾਂਦੇ ਨੇ। ਇਸ ਕਰਕੇ ਪਾਤਸ਼ਾਹ ਜੀ ਬਖਸ਼ਿਸ਼ ਪੈ ਕਰਦੇ ਨੇ, ਰਹਾਉ ਜੈਸੀ ਕਰੀ ਪ੍ਰਭ ਮੋਸਿਓ, ਮੋਸਿਓ ਐਸੀ ਹੋ ਕੈਸੇ ਕਰੋ। ਕਹਿੰਦੇ ਨੇ ਹੇ ਮਾਲਕ ਜੀ, ਜਿਵੇਂ ਪਰਮਾਤਮਾ ਤੁਸੀਂ ਮੇਰੇ ਤੇ ਕਿਰਪਾ ਕੀਤੀ, ਜਿੱਡੀ ਵੱਡੀ ਤੁਸੀਂ ਮੇਰੇ ਤੇ ਬਖਸ਼ਿਸ਼ ਕੀਤੀ ਏ, ਇਹਦੇ ਉਬਜ਼ਾਨੇ ਵਿੱਚ ਮੈਂ ਹੁਣ ਕੀ ਤੁਹਾਡੀ ਸੇਵਾ ਕਰ ਸਕਣਾ, ਮੈਂ ਕੀ ਕਰ ਸਕਣਾ, ਮੈਨੂੰ ਤੇ ਇਸ ਗੱਲ ਦੀ ਵੀ ਸੋਝੀ ਨਹੀਂ। ਹੀਓ ਤੁਮਾਰੇ ਬਲ ਬਲੇ ਬਲ ਬਲੇ ਬਲ ਗਈ। ਕਹਿੰਦੇ ਨੇ ਹੇ ਪਰਮਾਤਮਾ, ਮੈਂ ਤੇਰੇ ਤੋਂ ਬਲਹਾਰ ਜਾਂਦਾ, ਬਲਹਾਰ ਜਾਂਦਾ, ਬਲਹਾਰ ਜਾਂਦਾ, ਮੈਂ ਸਦਕੇ ਜਾਂਦਾ। ਪਹਿਲੇ ਪੈ ਸੰਤ ਪਾਏ ਧਿਆਏ, ਕਹਿੰਦੇ ਨੇ ਪਹਿਲਾਂ ਮੈਂ ਜਿਹੜੇ ਪ੍ਰਭੂ ਦੇ ਪਿਆਰੇ ਨੇ ਸੰਤ ਜਨ, ਮੈਂ ਉਹਨਾਂ ਦੇ ਚਰਨਾਂ ਵਿੱਚ ਗਿਆ, ਭਾਵ ਗੁਰੂ ਕੋਲ, ਤੇ ਉੱਥੇ ਜਾ ਕੇ ਧਿਆਏ, ਪ੍ਰੀਤ ਲਾਏ। ਪ੍ਰੀਤ ਦੇ ਨਾਲ ਜਦੋਂ ਮੈਂ ਪਰਮਾਤਮਾ ਨੂੰ ਧਿਆਉਣਾ ਕੀਤਾ, ਮੈਂ ਉਹਦਾ ਸਿਮਰਨ ਕਰਨਾ ਸ਼ੁਰੂ ਕੀਤਾ, ਪ੍ਰਭੂ ਦੇ ਪਿਆਰਿਆਂ ਦੀ ਸ਼ਰਨ ਵਿੱਚ ਆ। ਮੈਂ ਕੱਲ ਵੀ ਬੇਨਤੀ ਕੀਤੀ ਸੀ ਕਿ ਵੇਖੋ, ਭਗਤ ਨਾਮਦੇਵ ਜੀ ਕਹਿੰਦੇ ਨੇ ਕਿ ਢੂੰਡਤ ਡੋਲੇ ਅੰਧ ਗਤ, ਅਰਚੀਨਤ ਨਾਹੀ ਸੰਤ, ਕਹਿ ਨਾਮਾ ਕਿਉਂ ਪਾਈਐ ਬਿਨ ਭਗਤੋਂ ਭਗਵੰਤ। ਕਹਿੰਦੇ ਨੇ ਭਗਵੰਤ ਦੀ ਪ੍ਰਾਪਤੀ ਕਰਨੀ ਏ ਤੇ ਭਗਤਾਂ ਦੀ ਸੰਗਤ ਕਰਨੀ ਪਏਗੀ, ਉਹਦੇ ਪਿਆਰਿਆਂ ਦੀ ਸੰਗਤ ਕਰਨੀ ਪਏਗੀ, ਕਿਉਂਕਿ ਜਿਨ੍ਹਾਂ ਦੇ ਚਰਨ ਉਸ ਘਰ ਤੱਕ ਪਹੁੰਚੇ ਨੇ, ਆ ਜਿਹੜੇ ਗੁਰਸਿੱਖਾਂ ਦੀ ਚਰਨ ਧੂੜੀ ਆਪਾਂ ਮੰਗਦੇ ਹਾਂ ਨਾ, ਇਹ ਵੀ ਉਹਨਾਂ ਦੀ ਚਰਨ ਧੂੜੀ ਏ ਜਿਨ੍ਹਾਂ ਦੇ ਕਦਮ ਉਸ ਪਰਮਾਤਮਾ ਦੇ ਘਰ ਤੱਕ ਪਹੁੰਚੇ ਨੇ, ਉਹਨਾਂ ਦੀ ਚਰਨ ਧੂੜੀ ਨੂੰ ਮੱਥੇ ਨਾਲ ਲਾਉਣ ਦੀ ਗੱਲ ਹੈ। ਇਸ ਕਰਕੇ ਕਹਿੰਦੇ ਨੇ ਕਿ ਮੈਂ ਪ੍ਰੀਤ ਦੇ ਨਾਲ ਜਦੋਂ ਧਿਆਉਣਾ ਸ਼ੁਰੂ ਕੀਤਾ, ਪ੍ਰਭੂ ਦੇ ਪਿਆਰਿਆਂ ਦੀ ਸੰਗਤ ਵਿੱਚ ਆ ਕੇ, ਪ੍ਰਭ ਥਾਨ ਤੇਰੋ ਕਿਹਰੋ ਜਿਤ ਜੰਤਨ ਕਰ ਵਿਚਾਰ, ਹੇ ਪਰਿਪੂਰਨ ਪਰਮਾਤਮਾ ਤੇਰਾ ਬੜਾ ਅਸਚਰਜ ਸਥਾਨ ਹੈ, ਜਿੱਥੇ ਬਹਿ ਕੇ ਤੁਸੀਂ ਜਿੰਨੇ ਵੀ ਜੀਵ ਜੰਤ ਨੇ ਉਹਨਾਂ ਸਾਰਿਆਂ ਦੀ ਸੰਭਾਲ ਕਰਦੇ ਹੋ, ਉਹਨਾਂ ਬਾਰੇ ਵਿਚਾਰ ਕਰਦੇ ਹੋ, ਉਹ ਅਸਥਾਨ ਜਿਹੜਾ ਬੜਾ ਅਸਚਰਜ ਹੈ।
अनक दास कीरत करें तुहारी। हे परिपूर्ण परमात्मा, कोई एक नहीं, पता नहीं किन्ने कु तेरे दास, किन्ने कु तेरे प्यारे ने जेड़े तेरी कीर्ति करदे। आपां वेखो पढ़ने आ बाणी विच, ते पातशाह कहिंदे ने गावन तुदनो पौण पाणी बैसंतर, गावे राजा धर्म द्वारे, गावन तुदनो चित गुप्त लिख जानन लिख लिख धर्म विचारे, गावन तुदनो ईश्वर ब्रह्मा देवी तोहन तेरे सदा स्वर। पता नहीं किन्ने कु गा रहे, अनेक ही ने जेड़े तेनू गा रहे ने, क्योंकि कोई जिन्ना मर्जी वड्डा भी हो जाए ना, परमात्मा तो सारे ही छोटे, उहदी सिफत सलाह सारे ही करदे ने। और मैं भी बेनती करा कि सिमरन उहदा ही करना चाहिए जेड़ा सब तो अगे, सिमरन उहदा करना है जेड़ा सब तो अगे है। ते सेवा किहदी करदी करी दी है जेड़ा कमजोर है। जदों बच्चा कमजोर हुंदा है ना, ते मां बाप उहदी सेवा करदे, क्योंकि वह कमजोर है, उन्हें सेवा की लोड़ है, उसकी सेवा करते हैं। जो मां बाप बुढ़े हो जाते हैं फिर बच्चों का फर्ज बनता है उन्होंने सेवा करनी। तो सिमरन किदा करना है, जिहड़ा हर गल विच अगे है। कोई बंदा किसी गल विच अगे हो सकता है, पर कई गल्लां विच पिछे भी होगा, क्योंकि सारे गुण नहीं होंगे हर बंदे दे विच। किसी गल विच हो सकता है वह अगे होवे, पर कई उहदे च औगण भी होणगे, उह पिछे भी होवेगा। कोई देश कोई कंट्री ऐसा है जिहड़ा कई गल्लां विच अगे होवेगा, बहुत सारे उहदे च मैरिट्स ने, उहदे गुण ने, पर डीमैरिट्स भी होणगे, उहदे विच औगण भी होणगे, कई गल्लां चों पिछे भी होवेगा। इसे करके गुरु सवारियो, परमात्मा जिहड़ा है उह हर गल विच अगे, सिमरन उहदा करना है जिहड़ा सब तो। एक बेनती होर करा, मनुख दा एक सुभा है जिहदे करके बंदा दुखी हुंदा है, उहदा ए सुभा बन चुका है कि ए धन उहनां दा वेखदा है जिहड़े साडे तो अगे ने, ते धर्म उहनां दा वेंदा जिहड़े पिछे ने, धर्म उहनां दा वेखदा जिहड़े पिछे ने, ते धन उहनां दा वेखदा जिहड़े अगे ने। जदों अगे वालियां दा धन वेंदा है ना, ते अंदरों दुखी हुंदा, क्रिझदा है, भी हद हो गई, इहदे कोल दो घर हो गए ने, मेरे कोल अजे एक भी नहीं, मैं किराए ते आ, इहदे कोल तीन कारां ने, मेरे कोल अजे एक भी नहीं। बंदा दुखी, ते जे अपने तो पिछलियां वल वेखे। एक बहुत सोहनी गल कही शेख शादी ने, वह कहिंदे कि मैं गर्मियां दा मौसम ते इबादत करन वास्ते गए, मारूथल दा इलाका सी, रेतला इलाका, ते शेख शादी कहिंदे ने पैरां विच चप्पल कोई नहीं, हुण तपी हुई रेत है। जदों उत्थे पहुंचे ते कहिंदे ने जांदिआं जांदिआं मेरे पैर सड़ गए रेता विच। कहिंदे ने जदों मैं उत्थे पहुंचिआ ना, ते उत्थे की वेख्या कि कई लोग ऊठां ते चढ़ के आए ने, बैल गड्डियां ते आए। कहिंदे ने मेरे अंदर बड़ा गिला आया, शिकवा आया, मैं कीता परमात्मा अगे कि खुदा मैनू लगदा तेरे घर भी इंसाफ कोई नहीं। जिन्हां लोकां ने कदे पांच वक्त की नमाज नहीं पढ़ी, जेड़े लोग तेरे नां की जकात नहीं कढ़दे, जिन्हां ने कदे रोजे नहीं रखे, वह तो बैल गड्डियां ते ऊठां ते चढ़ चढ़ के आए, ते खुदा मैं पांच वक्त का नमाजी हाँ, मैं तेरे नां की जकात कढ़ना, मैं रोजे रखना,